Oh, 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 oh Thank you. जन्म बिछड़े थे मारो ये जन्म तुम्हारे लिखे कहर उदास आस लग जीव तिरप्या दर्शन देखे
सत्संग सतनाम कारोबार संकोच रहे हो आप गुरु दरबार पहुंचे हो बेनती की है कि हे प्रभु समा लंघना तुरया जा रहा दिन ते पहर पहर ते कड़िया आप कटाए तन खीज काल हेरी फिरे बदक च्यों कहो कवन विद की जा समा लंघना जाता है रोकया रुकदा नहीं है किसी का एक हफ्ता लंघ जाता है दुआ आ जाता है दुआ लंघ जाता है जिथे आपां कीर्तन करदे आं 1984 विच शुरू कीता सी इन्हां ही दिनां दे अंदर किन्ने साल लंघ गए 11 साल 12 साल लंघ चुके 13वां शुरू हो गया संगत भी लगातार 13 साल तो आ रही है बेनतियां भी करते जा रहे हैं हे प्रभु लेखे जलाल ये भी समझते हैं कि उम्रो हल विच लेखे दे जो यार साई विच गुजरे पेंदी मुजरे नहीं तो सानू हासिल किया इस विच नीले हुजरे समझते फिरे यथाशक्त असर भी हो रहा है सारिया के उत्ते बाणी पढ़ रहे ने नाम जप रहे ने प्रभु नू याद कर रहे ने मैगजीन पढ़ रहे ने होर पुस्तक पढ़ रहे ने हौली हौली असर जो हुंदा है पता नहीं लगता उसका पर जो एक गल है वो अजे तक साड़ी समझ नहीं आई उथों साड़ी बिरती नहीं टुटी है ये संसार नूं असी सत करके जानते हैं गुरु छेवें पातशाह महाराज अब दिल्ली गए हुए ने मजनू दे टिले इन थी करो आवाज गूंजती है मजनू दे टिले उथे एक साधु है जिसके नाम दे उते इस थां दा नाम मजनू दा टिला पिया गुरु नानक पातशाह भी इत्थे गए सन ते अज गुरु छेवें पातशाह भी उथे ही आपने आसन लाया होया है एक बहुत ही सुखिया होया शरीर का साधु उथे महाराज के चरणा च आया बेनती की सचे पातशाह ये संसार सत है कि असत है सच्चा है कि झूठा है जे सच्चा है ਜਿਹੜੇ ਚਲੇ ਗਏ ਸੰਸਾਰ ਤੋਂ ਉਹ ਮੁੜ ਕੇ ਨਜ਼ਰ ਨਹੀਂ ਆ ਰਹੇ। ਜੇ ਝੂਠਾ ਹੈ ਇਹ ਸੰਸਾਰ ਇਸੇ ਤਰ੍ਹਾਂ ਐਵੇਂ ਦੁਨੀਆਂ ਆ ਰਹੀ ਹੈ, ਐਵੇਂ ਜਵਾਨੀਆਂ ਕਾਇਮ ਨੇ, ਐਵੇਂ ਬੁਢਾਪਾ ਹੈ, ਐਵੇਂ ਬਚਪਨ ਹੈ, ਉਸੇ ਤਰ੍ਹਾਂ ਨਾਲ ਜੀਵ ਪਸ਼ੂ ਪੰਛੀ ਨੇ, ਉਵੇਂ ਦਰਿਆ ਨੇ, ਉਵੇਂ ਪਹਾੜ ਨੇ, ਉਵੇਂ ਆ ਜਮਨਾ ਚੱਲ ਰਹੀ ਹੈ। ਨਿਰਣੇ ਕਰਕੇ ਦੱਸੋ ਪਾਤਸ਼ਾਹ ਵੀ ਇਹ ਸੰਸਾਰ ਸੱਤ ਹੈ ਕਿ ਅਸੱਤ ਹੈ। ਮਹਾਰਾਜ ਕਹਿੰਦੇ ਸੰਤ ਜੀ ਦੋਵੇਂ ਗੱਲਾਂ ਨਹੀਂ ਬਣਦੀਆਂ, ਨਾ ਇਹਨੂੰ ਅਸੀਂ ਸੱਤ ਕਹਿ ਸਕਦੇ ਹਾਂ ਨਾ ਅਸੱਤ ਕਹਿ ਸਕਦੇ ਹਾਂ। ਇਹ ਇੱਕ ਪ੍ਰਵਾਹ ਚੱਲ ਰਿਹਾ, ਪਹਿਲਾਂ ਇਹ ਹੈ ਨਹੀਂ ਸੀ, ਬਾਅਦ ਵਿੱਚ ਇਹਨੇ ਹੋਣਾ ਨਹੀਂ। ਕਹੋ ਨਾਨਕ ਜਬ ਖੇਰ ਉਜਾਰਾ ਤਬ ਏਕੋ ਏਕ ਅੰਕਾਰ, ਪਹਿਲਾਂ ਵੀ ਹੈ ਨਹੀਂ ਸੀ, ਇਹ ਉਸ ਵੇਲੇ ਨਿਰੰਕਾਰ ਆਪਣੇ ਆਪ ਆਪੇ ਹੀ ਸੀਗਾ, ਆਪਣੇ ਤੋਂ ਬਹੁ ਰੂਪ ਧਾਰਨ ਕਰੇ ਉਸਨੇ, ਨਿਰੰਕਾਰ ਕਾਰ ਹੋਏ, ਏਕ ਅੰਕਾਰ ਪਾਰ ਸਰਾਇਆ, ਏਕ ਅੰਕਾਰੋਂ ਸ਼ਬਦ ਪਾਉਣਾ, ਓਂਕਾਰ ਕਾਰ ਪਾਇਆ, ਕੀਤਾ ਸੌ ਏਕੋ ਪਵਾਓ ਤਿਸਤੇ ਹੋਏ ਲਖ ਦਿਆ। ਪਰ ਇਹ ਜੇ ਅਸੀਂ ਕਹਿ ਦਈਏ ਤੈਨੂੰ ਸੱਤ ਦੇ ਅਸੱਤ ਦੀ ਗੱਲ ਤੂੰ ਛੱਡ ਲੈ, ਕਿਉਂਕਿ ਸੱਤ ਤਾਂ ਇਹ ਹੈ ਨਹੀਂ। ਜੇ ਸੱਤ ਹੁੰਦਾ ਤਾਂ ਫਰੀਦਾ ਕਿੱਥੇ ਪੈਂਡੇ ਮਾਪਿਆਂ ਜਿਹਨੇ ਤੂੰ ਜਾਣਿਆ, ਤੈ ਪਾਸੋਂ ਇਹ ਲੱਦ ਗਏ ਤੂੰ ਅਜੇ ਨਾ ਪਤੀਣੇ। ਜੇ ਸੱਤ ਹੁੰਦਾ ਤਾਂ ਮਾਂ ਬਾਪ ਵੀ ਇੱਥੇ ਹੁੰਦੇ, ਦਾਦੇ ਪੜਦਾਦੇ ਨਗਰ ਦਾਦੇ ਸਕਰ ਦਾਦੇ ਸਭ ਇੱਥੇ ਹੁੰਦੇ, ਉਹ ਚਲੇ ਗਏ ਨੇ, ਇਸ ਕਰਕੇ ਸੱਤ ਨਹੀਂ ਹੈ। ਪਰ ਦਿਸਦਾ ਸੱਤ ਹੈ, ਭੁਲੇਖਾ ਲੱਗ ਰਿਹਾ ਜ਼ਬਰਦਸਤ। ਕਹਿੰਦੇ ਰਾਤ ਨੂੰ ਸੁਪਨਾ ਆਇਆ ਕਦੇ, ਕਹਿੰਦਾ ਹਾਂ ਮਹਾਰਾਜ ਆ ਜਾਂਦੇ। ਜੋ ਸੁਪਨਾ ਜਿਹੜਾ ਹੈ ਦਿਮਾਗ ਦੀ ਸਥਿਤੀ ਹੈ, ਇੱਕ ਚਾਰ ਹਾਲਤਾਂ ਨੇ ਦਿਮਾਗ ਦੀਆਂ, ਇੱਕ ਹੈ ਕੋਗਨੀ ਸੌ ਜਾਣਾ ਦਿਮਾਗ ਨੇ, ਲੇਕਿਨ ਉਹਦੇ ਵਿੱਚ ਜਿਹੜਾ ਮੈਂ ਹੈ ਉਹ ਜਾਗਦਾ ਰਹਿੰਦਾ, ਉਹ ਨਹੀਂ ਸੌਂਦਾ, ਉਹ ਸਾਖੀ ਹੈ, ਚੇਤਨ ਸਾਖੀ ਹੈ, ਉਹ ਨਹੀਂ ਸੌਂਦਾ, ਉਹਨੂੰ ਨੀਂਦ ਭੁੱਖ ਨਹੀਂ ਹੋਇਆ ਕਰਦੀ। ਸੌਂਦਾ ਕੀ ਹੈ? ਸਰੀਰ ਸੌਂਦਾ, ਦਿਮਾਗ ਸੌਂਦਾ, ਮਸ਼ੀਨ ਹੈ ਇਹ, ਮਸ਼ੀਨ ਦੀ ਕਿਰਿਆ ਹੀ ਐਸੀ ਹੈ, ਇਹਦੀਆਂ ਚਾਰ ਅਵਸਥਾ ਨੇ, ਇੱਕ ਤਾਂ ਹੈ ਘੂਕ ਨੀਂਦ ਵਿੱਚ ਚਲੇ ਜਾਣਾ ਜਿਹਨੂੰ ਸੁਖੋਪਤ ਕਹਿੰਦੇ ਨੇ, ਉਹਦੇ ਵਿੱਚ ਕੁਛ ਵੀ ਇਸ ਨੂੰ ਗਿਆਨ ਨਹੀਂ ਹੁੰਦਾ, ਲੇਕਿਨ ਸਾਖੀ ਚੇਤਨ ਨੂੰ ਗਿਆਨ ਹੁੰਦਾ ਵੀ ਅੱਜ ਬਹੁਤ ਘੂਕ ਨੀਂਦ ਆਈ ਹੈ, ਇਹਨੂੰ ਕੋਈ ਸੁਪਨਾ ਨਹੀਂ ਆਇਆ। ਉਹ ਗਿਆਨ ਦਿਮਾਗ ਨੂੰ ਦਿੰਦਾ ਜਾਂ ਦਿਮਾਗ ਸਾਵਧਾਨ ਹੁੰਦਾ, ਉਹ ਫਿਰ ਇਹ ਕਹਿੰਦਾ ਜੀਵ ਵੀ ਮਾਇਆ ਚ ਬੜਾ ਸੁੱਤਿਆ, ਮੈਨੂੰ ਕੋਈ ਸੁਪਨਾ ਨਹੀਂ ਆਇਆ, ਮਾਇਆ ਚ ਬੜਾ ਸੁੱਤਾ, ਉਹ ਕਿਹਨੇ ਦੇਖਿਆ ਵੀ ਸੁਪਨਾ ਨਹੀਂ ਆਇਆ, ਉਹਨੂੰ ਕਿਹਨੇ ਦੇਖਿਆ, ਕੌਣ ਦੇਖ ਰਿਹਾ ਸੀ? ਉਹ ਚੇਤਨ ਸਾਖੀ ਸੀ ਜਿਹੜਾ ਇਹਦਾ ਅਸਲਾਪ ਹੈ, ਅਸਲ ਹੈ, ਆਪਣਾ ਆਪ ਹੈ। ਉਹ ਕਿਉਂਕਿ ਸੌਂਦਾ ਨਹੀਂ, ਉਹਨੂੰ ਨੀਂਦ ਨਹੀਂ, ਭੁੱਖ ਨਹੀਂ ਤੇ ਪਿਆਸ ਨਹੀਂ, ਕੁਛ ਨਹੀਂ ਹੈ, ਉਹ ਸਦਾ ਇੱਕ ਰਸ ਰਹਿਣ ਵਾਲੀ ਜੋਤੀ ਹੈ। ਦੂਸਰੀ ਅਵਸਥਾ ਹੁੰਦੀ ਹੈ ਸੁਪਨੇ ਆਉਣੇ, ਉਹ ਅਵਸਥਾ ਵੀ ਸੱਤ ਲੱਗਦੀ ਹੈ, ਉਹਦੇ ਵਿੱਚ ਕਦੇ ਖੁਸ਼ੀ ਦੀਆਂ ਗੱਲਾਂ ਹੁੰਦੀਆਂ, ਕਦੇ ਗਮੀ ਦੀਆਂ ਹੁੰਦੀਆਂ, ਉਹ ਅਸਰ ਹੁੰਦਾ ਹੈ ਸਰੀਰ ਦੇ ਉੱਤੇ, ਐਸੇ ਸਰੀਰ ਦੇ ਹਰ ਚੀਜ਼ ਦਾ ਅਸਰ ਹੁੰਦਾ, ਸੁਪਨੇ ਦੇ ਖਿਆਲਾਂ ਦਾ ਪ੍ਰਤੱਖ ਅਸਰ ਹੋਇਆ ਕਰਦਾ। ਭੋਗਾਂ ਦੀ ਦੁਨੀਆਂ ਚ ਜਾ ਵੜੇ ਪਤਾ ਲੱਗ ਜਾਂਦਾ ਵੀ ਮੈਂ ਭੋਗਾਂ ਦੀ ਦੁਨੀਆਂ ਚ ਗਿਆ, ਖਾਣ ਪੀਣ ਦੀ ਦੁਨੀਆਂ ਚ ਰਹਿ ਗਏ ਪਤਾ ਲੱਗ ਜਾਂਦਾ, ਡਰਦੀ ਦੁਨੀਆਂ ਚ ਰਹਿ ਗਿਆ, ਡਰਦਾ ਮਾਰਿਆ ਦਿਲ ਤਖਤਾ ਕਰਦਾ, ਕਈਆਂ ਦਾ ਹਾਰਟ ਫੇਲ ਹੋ ਜਾਂਦਾ ਸੁਪਨੇ ਚ, ਇੰਨਾ ਭਿਆਨਕ ਸੁਪਨਾ ਦੇਖਦੇ ਆ। ਜਾਗਣ ਤੋਂ ਬਾਅਦ ਵੀ ਜਿਹੜਾ ਹਾਰਟ ਹੈ ਬਹੁਤ ਤੇਜ਼ੀ ਨਾਲ ਚੱਲਦਾ, ਨਬਜ਼ ਬਹੁਤ ਤੇਜ਼ੀ ਨਾਲ ਚੱਲਦੀ ਹੈ, ਉਹਦਾ ਅਸਰ ਹੋ ਰਿਹਾ ਸਰੀਰ ਦੇ ਉੱਤੇ। ਉਸ ਵੇਲੇ ਸੁਪਨਾ ਸੱਤ ਲੱਗਦਾ, ਜੇ ਸੁਪਨੇ ਦੇ ਅਸੂਲਾਂ ਨੂੰ ਇਹ ਨਹੀਂ ਮੰਨਦਾ ਤਾਂ ਦੁਖੀ ਹੁੰਦਾ। ਰਾਜਾ ਵੀ ਹੁੰਦਾ, ਸਿਪਾਹੀ ਵੀ ਹੁੰਦੇ ਆ, ਡੰਨ ਦਿੰਦੇ ਨੇ, ਗਲਤੀ ਕਰਦਾ। ਜੇ ਜਿਹੜਾ ਜਾਗਰਤ ਹੈ, ਮਹਾਰਾਜ ਕਹਿੰਦੇ ਵੱਡਾ ਸੁਪਨਾ ਹੈ। ਜਿਹੜੀ ਸੁਖੋ ਹਿਰਦੇ ਵਿੱਚ ਤੁਰਿਆ ਉਹ ਅਸਲੀ ਬਾਤ ਹੈ। ਚਾਰ ਆਤਮ ਭੂਪਤ ਕੀਏ ਪੁਰੀਆ, ਜਾਗਰਤ ਸੁਪਨ ਸੁਖੋਪਤ ਤੁਰਿਆ, ਆਤਮ ਭੂਪਤ ਕੀਏ ਪੁਰੀਆ। ਆਤਮਾ ਦੀਆਂ ਚਾਰ ਪੁਰੀਆਂ ਨੇ ਸਰੀਰ ਦੇ ਅੰਦਰ। ਕਦੇ ਆਤਮਾ ਸੁਖੋਪਤ ਦੇ ਨਾਲ ਰਲ ਕੇ ਦੇਖਦਾ, ਕਦੇ ਆਤਮਾ ਸੁਪਨ ਅਵਸਥਾ ਨੂੰ ਦੇਖਦਾ, ਕਦੇ ਆਤਮਾ ਜਾਗਰਤ ਦੇ ਵਿੱਚ ਸੱਤਾ ਦੇ ਕੇ ਅੱਖਾਂ ਰਾਹੀਂ ਦੇਖਦਾ, ਕੰਨਾਂ ਰਾਹੀਂ ਸੁਣਦਾ, ਕਦੇ ਤਿੰਨਾਂ ਗੁਣਾਂ ਤੋਂ ਉੱਤੇ ਉੱਠ ਕੇ ਆਪਣੇ ਆਪ ਦੇ ਵਿੱਚ ਪਰਮ ਆਨੰਦ ਚ ਲੀਨ ਹੋਇਆ ਹੋਇਆ, ਗਿਆਨ ਸਰੂਪ ਹੋਇਆ ਹੋਇਆ, ਮਾਇਆ ਤੋਂ ਰਹਿਤ ਵਿਚਰਦਾ। ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ, ਆਪਤ ਜਾਤ ਨਾ ਦੀ ਸਹੀ ਨਾ ਪਰ ਪੰਛੀ ਆਏ। ਦੋ ਪੰਖੇਰੂ ਇਹਦੇ ਉੱਤੇ ਰਹਿੰਦੇ ਆ, ਭਰਮ ਪੈ ਗਿਆ, ਪਤਾ ਨਹੀਂ ਲੱਗਦਾ ਮੈਂ ਕਿਹੜਾ। ਆ ਜਿਹੜਾ ਦੇਖਦਾ ਫਿਰਦਾ ਇਹ ਆ ਕਿ ਜਿਹੜਾ ਇਹਨੂੰ ਦੇਖਦਾ ਉਹ ਆ। ਮਹਾਰਾਜ ਕਹਿਣ ਲੱਗੇ, ਗੁਰੂ ਸੰਦੇਸ਼ ਪਿਤਾ ਕਹਿੰਦੇ, ਬੁੱਧੂ ਸ਼ਾਹ ਜਿਹੜਾ ਤੂੰ ਇਹਨੂੰ ਦੇਖਦਾ ਉਹ ਤੂੰ ਹੈ, ਉਹਨੂੰ ਪਛਾਣ ਲੈ। ਉਹ ਕਦੇ ਦੁਖੀ ਨਹੀਂ ਹੁੰਦਾ, ਉਹ ਸਦਾ ਸਤ ਚਿੱਤ ਆਨੰਦ ਆਪਣਾ ਸੂਰ ਦੇ ਵਿੱਚ ਲੈਂਦਾ। ਤੇ ਮਹਾਰਾਜ ਕਹਿਣ ਲੱਗੇ, ਸੰਤ ਜੀ ਇੱਕ ਸੇਰ ਆਟਾ ਹੋਵੇ ਉਹ ਵੀ ਖਾਧਾ ਜਾਂਦਾ, ਸੌ ਕੁੰਟਲ ਆਟਾ ਹੋਵੇ ਉਹ ਵੀ ਖਾਧਾ ਜਾਂਦਾ, ਉਹ ਥੋੜੇ ਚਿਰ ਚ ਖਾ ਹੋ ਜਾਂਦਾ, ਉਹਨੂੰ ਖਾਣ ਵਾਸਤੇ ਬਹੁਤਾ ਚਿਰ ਲੱਗ ਜਾਂਦਾ, ਖਾਧੇ ਦੋਏ ਜਾਂਦੇ। ਇਸੇ ਤਰ੍ਹਾਂ ਦੇ ਨਾਲ ਜਿਹੜਾ ਸੁਪਨਾ ਹੈ ਉਹ ਵੀ ਸੁਪਨਾ ਵੀ ਖਤਮ ਹੋ ਜਾਂਦਾ। ਜਿਹੜਾ ਆਹ ਜੱਗ ਹੈ ਇਹ ਵੱਡਾ ਸੁਪਨਾ ਹੈ, ਇਹ ਵੀ ਖਤਮ ਹੋ ਜਾਂਦਾ। ਮਹਾਰਾਜ ਕਹਿੰਦੇ ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਮਾਂ ਇਹਦੀ ਸਮਝ ਵਿੱਚ ਨਹੀਂ ਆਉਂਦੀ ਗੱਲ। ਜੈਸਾ ਸੁਪਨਾ ਰਹਿਣ ਕਾ ਐਸਾ ਏ ਸੰਸਾਰ, ਸੁਪਨਾ ਰਹਿਣ ਕਾ ਐਸਾ ਏ ਸੰਸਾਰ, ਜੈਸਾ ਸੁਪਨਾ ਰਹਿਣ ਕਾ ਵੈਸਾ ਏ ਸੰਸਾਰ, ਸੁਪਨਾ ਰਹਿਣ ਕਾ ਵੈਸਾ ਏ ਸੰਸਾਰ।
ਜੈਸਾ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ। ਮਹਾਰਾਜ ਕਹਿੰਦੇ ਸੰਤ ਜੀ, ਜਿਹਾ ਜਿਹਾ ਰਾਤ ਦਾ ਸੁਪਨਾ ਉਹਾ ਜਿਹਾ ਇਹ ਸੰਸਾਰ। ਇਹ ਨਜ਼ਰ ਆਉਂਦਾ ਸੱਤ ਮੇਰੇ ਪੁੱਤਰ ਫਲਾਣੇ, ਪੋਤਰੇ ਫਲਾਣੇ, ਮੇਰਾ ਦਾਦਾ ਨਕੜਦਾਸ ਫਲਾਣੀ ਕੁੱਲ ਵਿੱਚੋਂ ਆ, ਕਿਉਂਕਿ ਲੰਮਾ ਸੁਪਨਾ ਇਹ, ਲੇਕਿਨ ਹੈ ਇਹ ਵੀ ਸੁਪਨਾ ਹੀ। ਇੱਕ ਵਾਰੀ ਇੱਥੋਂ ਚਲੇ ਗਏ, ਮੁੜ ਕੇ ਮੇਲ ਨਹੀਂ ਹੁੰਦਾ ਕਿਸੇ ਦਾ, ਠਹਿਰਨ ਦਾ ਥਾਂ ਨਹੀਂ ਹੈ, ਇਹ ਇੱਕ ਸੁਪਨੇ ਵਰਗੀ ਚੀਜ਼ ਹੈ। ਲੇਕਿਨ ਇਹ ਸੱਤ ਲੱਗਦਾ, ਹੈਰਾਨੀ ਇਸ ਗੱਲ ਦੀ ਹੈ, ਬਿਲਕੁਲ ਸੱਤ ਲੱਗਦਾ। ਇੱਕ ਰਾਜਾ ਚਾਰ ਦਿਨ ਚਾਰ ਰਾਤਾਂ ਯੁੱਧ ਕਰੀ ਗਿਆ, ਸੌਣ ਨੂੰ ਨਾ ਸਮਾਂ ਮਿਲਿਆ, ਅਖੀਰ ਲੜਾਈ ਫਤਿਹ ਕਰ ਲਈ, ਥੱਕ ਗਏ, ਚੂਰ ਹੋ ਗਿਆ, ਆਪਣੇ ਵਜ਼ੀਰ ਨੂੰ ਬੁਲਾਇਆ, ਕਹਿੰਦਾ ਦੇਖੋ ਵਜ਼ੀਰ ਸਾਹਿਬ, ਲੜਾਈ ਤਾਂ ਲਈ ਜਿੱਤ, ਹੁਣ ਜਿਹੜੇ ਇਨਾਮ ਕਰਾਮ ਦੇਣੇ ਨੇ ਉਹ ਮੈਂ ਸੌਣਾ, ਜਦ ਮੈਂ ਜਾਗੂੰਗਾ ਆਪਣੇ ਆਪ ਫੇਰ ਦੇਵਾਂਗੇ, ਕਾਲੀ ਨਾ ਕਰਿਓ, ਖੜਕਾ ਨਾ ਹੋਣ ਦਿਓ ਮੇਰੇ ਆਲੇ ਦੁਆਲੇ, ਮੈਂ ਜੀ ਭਰ ਕੇ ਸੌਣਾ ਚਾਹੁੰਦਾ। ਹਾਂ ਇੱਕ ਗੱਲ ਯਾਦ ਰੱਖ ਲਓ, ਜੇ ਮੈਨੂੰ ਕਿਸੇ ਨੇ ਜਗਾਇਆ ਮੈਂ ਉਹਨੂੰ ਸਜਾਏ ਮੌਤ ਦਊਂਗਾ। ਸਾਰੇ ਡਰ ਗਏ। ਦੂਜੇ ਪਾਸੇ ਕੀ ਹੋਇਆ, ਰਾਜਾ ਜਾ ਕੇ ਆਪਣੇ ਬੈਡਰੂਮਾਂ ਚ ਸੌ ਗਿਆ, ਮਹਿਲਾਂ ਚਲਿਆ ਗਿਆ, ਜ਼ਬਰਦਸਤ ਪੈਰੇ ਲੱਗ ਗਏ ਵੀ ਕੋਈ ਖੜਕਾ ਨਾ ਹੋਵੇ। ਦੂਜੇ ਪਾਸੇ ਉਸਦਾ ਰਾਜਕੁਮਾਰ ਜ਼ਖਮੀ ਹੋਇਆ ਹੋਇਆ, ਜ਼ੇਰੇ ਇਲਾਜ ਹੈ, ਲੇਕਿਨ ਇਲਾਜ ਕੋਈ ਨਾ ਹੋ ਸਕਿਆ ਤੇ ਉਹ ਚੜ੍ਹਾਈ ਕਰ ਗਿਆ। ਉਸ ਵੇਲੇ ਮਹਿਲਾਂ ਚ ਰਾਣੀਆਂ ਵਗੈਰਾ ਕੁਰਹਾਮ ਮਚਾਤਾ, ਰੋਣਾ ਪਿਟਣਾ ਸ਼ੁਰੂ ਹੋ ਗਿਆ ਤੇ ਕਹਿਣ ਲੱਗੀਆਂ ਰਾਜੇ ਨੂੰ ਜਗਾਓ, ਪਤਾ ਦੇਵੋ, ਲੇਕਿਨ ਕੋਈ ਬੰਦਾ ਵੀ ਨੇੜੇ ਨਾ ਜਾਵੇ। ਕਹਿੰਦੇ ਕੱਲ ਨੂੰ ਸਹੀ, ਅੱਜ ਬਰਫ਼ ਚ ਰੱਖ ਦੋ। ਠੰਡੀਆਂ ਥਾਵਾਂ ਤੇ ਰੱਖ ਦਿੱਤਾ। ਦੂਸਰਾ ਦਿਨ ਲੰਘ ਗਿਆ, ਰਾਜੇ ਨੂੰ ਜਾਗ ਨਾ ਆਈ। ਇਸੇ ਤਰ੍ਹਾਂ ਤੀਸਰਾ ਲੰਘ ਗਿਆ, ਚੌਥਾ ਲੰਘ ਗਿਆ। ਉਸ ਵੇਲੇ ਸਾਰਿਆਂ ਨੇ ਮਸ਼ਵਰਾ ਕਰਿਆ, ਵੱਡੇ ਵਜ਼ੀਰ ਨੂੰ ਕਿਹਾ ਕਿ ਮਹਾਰਾਜ ਤੁਸੀਂ ਰਾਜੇ ਨੂੰ ਜਗਾ ਸਕਦੇ ਹੋ, ਆਪ ਜਗਾਓ, ਬਾਕੀ ਉਹ ਸਜਾਏ ਮੌਤ ਦੇਵੇਗਾ, ਅਸੀਂ ਸਾਰੇ ਤਿਆਰ ਹਾਂ ਵੀ ਸਾਨੂੰ ਸਾਰਿਆਂ ਨੂੰ ਦੇ ਦਿਓ, ਕਿਉਂਕਿ ਸਿਚੁਏਸ਼ਨ ਐਸੀ ਹੋ ਗਈ ਸੀ ਕਿ ਜਗਾਏ ਬਗੈਰ ਸਰਦਾ ਨਹੀਂ ਸੀ। ਉਸੇ ਵੇਲੇ ਗਿਆ ਵਜ਼ੀਰ, ਵਜ਼ੀਰ ਨੇ ਜਾ ਕੇ ਰਾਜੇ ਨੂੰ ਹੌਲੀ ਹੌਲੀ ਆਵਾਜ਼ਾਂ ਦੇ ਕੇ, ਚਰਨਾਂ ਤੇ ਹੱਥ ਲਾ ਕੇ ਹੌਲੀ ਹੌਲੀ ਜਗਾ ਲਿਆ। ਰਾਜਾ ਜਦ ਉੱਠਿਆ, ਉੱਠਦਾ ਹੀ ਰੋਣ ਲੱਗ ਗਿਆ, ਬਹੁਤ ਰੋਇਆ, ਬਹੁਤ ਰੋਇਆ। ਵਜ਼ੀਰ ਨੇ ਸਮਝਿਆ ਕਿ ਸ਼ਾਇਦ ਇਹਨੂੰ ਪਤਾ ਲੱਗ ਗਿਆ ਕਿ ਰਾਜਕੁਮਾਰ ਚੜ੍ਹਾਈ ਕਰ ਗਿਆ। ਉਸ ਵੇਲੇ ਜਦ ਆਪ ਚੁੱਪ ਨਹੀਂ ਕਰਦੇ ਕਿ ਮਹਾਰਾਜ ਆਪ ਧੀਰਜ ਕਰੋ, ਇੰਨਾ ਨਾ ਰੋ, ਠੀਕ ਹੈ, ਲੜਾਈ ਹੋ ਰਹੀ ਸੀ ਤੇ ਉਹਦੇ ਵਿੱਚ ਰਾਜਕੁਮਾਰ ਜ਼ਖਮੀ ਹੋ ਗਿਆ, ਆਪ ਆਰਾਮ ਕਰਨ ਲੱਗੇ ਹੋ ਤੇ ਉਹ ਚੜ੍ਹਾਈ ਕਰ ਗਿਆ। ਕਹਿਣ ਲੱਗਿਆ ਵਜ਼ੀਰ ਸਾਹਿਬ, ਮੈਂ ਇਸ ਗੱਲ ਨੂੰ ਨਹੀਂ ਰੋ ਰਿਹਾ, ਮੇਰੇ ਚਾਰ ਪੁੱਤਰ ਚੜ੍ਹਾਈ ਕਰ ਗਏ ਹੁਣੇ ਜਾਂ ਤੁਸੀਂ ਮੈਨੂੰ ਜਗਾਇਆ। ਮੈਂ ਬਹੁਤ ਆਨੰਦ ਦੇ ਵਿੱਚ ਸੀ, ਵੱਡਾ ਭਾਰੀ ਦੁਨੀਆਂ ਦਾ ਰਾਜ ਮੈਂ ਕਰ ਰਿਹਾ ਸੀ, ਪਦਮਨੀ ਰਾਣੀਆਂ ਮੇਰੀਆਂ ਰਾਣੀਆਂ ਸਨ, ਇੱਕ ਤੋਂ ਇੱਕ ਸੁਸਨ ਦੇ ਵਿੱਚ ਇੱਕ ਦੂਜੇ ਨਾਲੋਂ ਚੜ੍ਹਦੀ ਤੋਂ ਚੜ੍ਹਦੀ ਸੀ। ਚਾਰ ਪੁੱਤਰ ਐਸੇ ਜੈਸੇ ਖਾਸ ਰੱਬ ਨੇ ਬਣਾਏ ਹੋਣ, ਬੜੇ ਹੀ ਪਿਆਰੇ, ਮੇਰੇ ਨਾਲ ਪਿਆਰ ਕਰ ਰਹੇ ਨੇ ਤੇ ਤੈਂ ਮੈਨੂੰ ਆ ਕੇ ਜਗਾ ਤਾ। ਮਹਾਰਾਜ ਉਹ ਤਾਂ ਸੁਪਨਾ ਸੀ, ਉਹ ਤਾਂ ਸੁਪਨਾ ਸੀ। ਕਹਿੰਦਾ ਇਹ ਕੀ ਹੈ, ਇਹ ਨੀ ਸੁਪਨਾ, ਉਹ ਵੀ ਸੁਪਨਾ ਸੀ, ਇਹ ਵੀ ਸੁਪਨਾ ਹੈ। ਤੋ ਮਹਾਰਾਜ ਕਹਿੰਦੇ ਫਕੀਰ ਸਾਈ, ਸੰਤ ਜੀ, ਜੈਸਾ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ। ਇਹ ਕੁਛ ਵੀ ਨਹੀਂ ਹੋ ਰਿਹਾ ਕਿ ਜਾਦੂ ਦਾ ਖੇਲ ਹੋ ਰਿਹਾ, ਅਸਲੀਅਤ ਨਹੀਂ ਹੈ, ਉਹ ਲੰਮਾ ਖੇਲ ਹੈ, ਕਰੋੜਾਂ ਅਰਬਾਂ ਖਰਬਾਂ ਸਾਲਾਂ ਦਾ। ਸਾਨੂੰ ਲੱਗਦਾ ਪਤਾ ਨਹੀਂ ਇੱਕ ਸੈਕਿੰਡ ਦਾ, ਕਹਿਣੀ ਦੋ ਸੈਕਿੰਡ ਦਾ,
ਉਹ ਮਾਇਆ ਦੇ ਅਸਰ ਕਰਕੇ ਸਾਨੂੰ ਬਹੁਤ ਲੰਮਾ ਲੱਗ ਰਿਹਾ। ਮਹਾਰਾਜ ਕਹਿੰਦੇ ਪਿਆਰਿਓ, ਇਹ ਤਾਂ ਅਸਲੀਅਤ ਹੈ ਨਹੀਂ ਸੰਸਾਰ ਦੀ, ਇਹਦੀ ਕੋਈ ਅਸਲੀਅਤ ਨਹੀਂ ਹੈ। ਇਹਦੀ ਅਸਲੀਅਤ ਜੋ ਹੈ, ਮਹਾਰਾਜ ਕਹਿੰਦੇ ਇਹ ਚੀਜ਼ ਹੈ ਨਹੀਂ, ਕੇਵਲ ਨਜ਼ਰ ਆਉਂਦੀ ਹੈ, ਛੋਈ ਜਾਂਦੀ ਹੈ। ਫਾਸਲੇ ਮਿਣੇ ਹੋਏ ਨੇ, ਸੂਰਜ ਦੇ ਆਲੇ ਦੁਆਲੇ ਘੁੰਮ ਰਹੇ ਨੇ ਗ੍ਰਹਿ, ਉਹਨਾਂ ਦੀਆਂ ਚਾਲਾਂ ਨਾਪੀਆਂ ਹੋਈਆਂ ਨੇ, ਸਭ ਕੁਛ ਹੈ, ਲੇਕਿਨ ਅਸਲੀਅਤ ਨਹੀਂ ਹੈ ਸਾਰੀ ਦੀ ਸਾਰੀ। ਇਹਦਾ ਕੋਈ ਵਜੂਦ ਨਹੀਂ ਹੈ, ਇਹ ਕੇਵਲ ਮਾਇਆ ਨੇ ਜ਼ਬਰਦਸਤ ਇਸ ਜੀਵ ਦੇ ਉੱਤੇ ਇੱਕ ਜਾਦੂ ਫੈਲਾ ਦਿੱਤਾ, ਐ ਫਰਮਾਨ ਕਰਦੇ ਨੇ। ਜਗ ਤੂੰ ਪਹਾੜ ਸੱਚਾ ਕਾਤੋਂ ਮੰਨ ਲੈ, ਇਹ ਜਗ ਤੂੰ ਪਹਾੜ ਸੱਚਾ ਕਾਤੋਂ ਮੰਨ ਲੈ, ਜਗ ਤੂੰ ਦਾ ਮਾਲ ਸੱਚਾ ਕਾਤੋਂ ਮੰਨ ਲੈ, ਇਹ ਜਗ ਤੂੰ ਦਾ ਮਾਲ ਸੱਚਾ ਕਾਤੋਂ ਮੰਨ ਲੈ, ਜਗ ਤੂੰ ਦਾ ਮਾਲ ਸੱਚਾ ਕਾਤੋਂ ਮੰਨ ਲੈ, ਇਹ ਜਗ ਤੂੰ ਦਾ ਮਾਲ ਸੱਚਾ ਕਾਤੋਂ ਮੰਨ ਲੈ, ਜਗ ਤੂੰ ਦਾ ਮਾਲ ਸੱਚਾ ਕਾਤੋਂ ਮੰਨ ਲੈ, ਇਹ ਜਗ ਤੂੰ ਦਾ ਮਾਲ ਸੱਚਾ ਕਾਤੋਂ ਮੰਨ ਲੈ, ਪਿਆਰਿਓ ਇਹ ਸੰਸਾਰ ਦੀ ਸੱਤਤਾ ਕੋਈ ਨਹੀਂ ਹੈ। ਪਤਾ ਨਹੀਂ ਕਿੰਨਾ ਜੋ ਅਸੀਂ ਟਾਈਮ ਗਿਣਦੇ ਹਾਂ ਇਹ ਨਾ ਹੈ ਜਾਂ ਨਹੀਂ ਹੈ। ਇੱਕ ਵਾਰੀ ਗੁਰੂ ਨਾਨਕ ਪਾਤਸ਼ਾਹ ਬਗਦਾਦ ਚ ਗਏ ਹੋਏ ਨੇ, ਉੱਥੇ ਆਪਦੇ ਮੁਖਾਰਬਿੰਦ ਤੋਂ ਫਰਮਾਨ ਹੋਇਆ, ਪਾਤਾਲਾਂ ਪਾਤਾ ਲੱਖ ਆਕਾਸਾਂ ਆਕਾਸ ਓੜ ਕੋੜ ਫਾਲ ਤਕੇ ਵੇਦ ਕਹਿਣ ਇਕਵਾ ਸਹਿਸ ਅਠਾਰਾ ਕਹਿਣ ਕਤੇਬਾ ਅਸਲੂ ਇਕਤਾ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਬਿਨਾਂ। ਆਪ ਦਜਲਾ ਫਰਾਤ ਦਰਿਆ ਹੈ ਬਗਦਾਦ ਦਾ, ਉਹਦੇ ਵਿੱਚ ਇਸ਼ਨਾਨ ਕਰ ਰਹੇ ਸੀ। ਕੋਲੇ ਇੱਕ ਹਿੰਦੁਸਤਾਨ ਤੋਂ ਗਿਆ ਹੋਇਆ ਪੀਰ ਦਸਤਗੀਰ ਦਾ ਮਰੀਦ, ਬੜੀ ਸੋਝੀ ਵਾਲਾ, ਉਹ ਵੀ ਇਸ਼ਨਾਨ ਕਰ ਰਿਹਾ ਸੀ। ਮਨ ਚ ਗੁੱਸਾ ਖਾਧਾ, ਕਹਿੰਦਾ ਇਹ ਕਾਫਰ ਹੈ, ਕਾਫਰ ਆ ਗਿਆ ਇਸਲਾਮ ਦੀ ਜੋ ਹਾਈਐਸਟ ਸੀਟ ਹੈ, ਜਿਵੇਂ ਅਸੀਂ ਮੰਨਦੇ ਹਾਂ ਅਕਾਲ ਤਖ਼ਤ ਨੂੰ। ਹੈ ਤਾਂ ਸਾਰੇ ਹੀ ਗੁਰੂ ਦੇ ਤਖ਼ਤ ਜਿਹੜੇ ਨੇ ਘੱਟ ਕੋਈ ਵੀ ਨਹੀਂ ਹੈ, ਮਨੌਤ ਹੋਇਆ ਕਰਦੀ ਆਪਦੀ। ਇਸੇ ਤਰ੍ਹਾਂ ਉਹਨਾਂ ਦੇ ਮੱਕਾ ਵੀ ਘੱਟ ਨਹੀਂ ਸੀ, ਮਦੀਨਾ ਵੀ ਘੱਟ ਨਹੀਂ ਸੀ, ਅਤੇ ਬਗਦਾਦ ਨੂੰ ਉੱਚੀ ਸੀਟ ਮੰਨਿਆ ਜਾਇਆ ਕਰਦਾ ਸੀ ਕਿਉਂਕਿ ਉੱਥੇ ਖਲੀਫਾ ਰਹਿੰਦਾ ਸੀ। ਫਿਰ ਕੀ ਦੇਖਦੇ ਹਾਂ ਕਿ ਥੋੜ੍ਹੀ ਦੇਰ ਤੋਂ ਬਾਅਦ ਸਰੋਦ ਵੱਜਣੀ ਸ਼ੁਰੂ ਹੋ ਗਈ, ਰਬਾਬ ਵੱਜਣੀ, ਤੇ ਗੁਰੂ ਨਾਨਕ ਦੇ ਪਿਆਰੇ ਗਲੇ ਤੋਂ ਕੀਰਤਨ ਸ਼ੁਰੂ ਹੋ ਗਿਆ। ਇੱਕ ਧੁਨ ਉੱਠੀ ਇਸ ਤਰ੍ਹਾਂ ਦੀ, ਤੂੰ ਹੀ ਤੂੰ ਹੀ ਮੋਇਨਾ, ਤੂੰ ਹੀ ਮੋਇਨਾ, ਮੋਇਨਾ ਤੂੰ ਹੀ ਧੁਨ ਉੱਠੀ ਹਵਾ ਵਿੱਚ ਫੈਲ ਗਈ, ਜਿੱਥੇ ਤੱਕ ਆਵਾਜ਼ ਗਈ ਸ਼ਾਂਤੀ ਉਹ ਸ਼ਾਂਤੀ ਵਰਤੀ। ਉਹ ਵੀ ਸੁਣਦਾ ਰਿਹਾ, ਕਹਿਣ ਲੱਗਿਆ ਪੀਰ ਤਾਂ ਪਹੁੰਚਿਆ ਹੋਇਆ ਪਰ ਕੁਫਰ ਬੋਲਦਾ, ਝੂਠ ਬੋਲਦਾ। ਪੀਰ ਜੋ ਹੈ ਇਹ ਮੰਜ਼ਲਾਂ ਪੂਰੀਆਂ ਇਹਨੇ ਤੈਅ ਕਰੀਆਂ ਲੱਗਦੀਆਂ, ਕਿਉਂਕਿ ਸੱਤ ਮੰਜ਼ਲਾਂ ਹੁੰਦੀਆਂ ਨੇ, ਸੱਤ ਭੂਮਿਕਾ ਹੋਇਆ ਕਰਦੀਆਂ ਨੇ। ਸੋ ਸੱਤ ਇਹ ਬਾਦੀਆਂ ਇਸਲਾਮ ਵਾਲੇ ਗਿਣਦੇ ਨੇ, ਬੋਧੀ ਵੀ ਸੱਤ ਮੰਜ਼ਲਾਂ ਗਿਣਦੇ ਨੇ, ਆਪਣਾ ਆਪਣਾ ਸਾਹਿਬ ਈਸਾਈ ਵੀ ਮਿਲਦੇ ਨੇ, ਕਿਉਂਕਿ ਅੰਦਰਲੀਆਂ ਜਿਨ੍ਹਾਂ ਨੇ ਖੋਜਾਂ ਕਰੀਆਂ ਉਹਨਾਂ ਨੇ ਬਾਉਂਡਰੀਜ਼ ਬਣਾਈਆਂ ਹੋਈਆਂ ਨੇ। ਸਾਡੇ ਯੋਗੀ ਵੀ ਇਹ ਸੱਤ ਚੱਕਰ ਗਿਣਦੇ ਨੇ, ਕਿਉਂਕਿ ਉਹ ਅਵਸਥਾ ਹੋਇਆ ਕਰਦੀ ਹੈ ਵੀ ਕਿੱਥੇ ਪਹੁੰਚ ਗਿਆ। ਪਹਿਲੀ ਜੋ ਅਵਸਥਾ ਇਸਲਾਮ ਦੀ ਹੈ ਉਹ ਹੈ ਵਾਦੀਏ ਤਲਾਸ਼ ਕਰਨਾ। ਬਾਬਾ ਫਰੀਦ ਨੇ ਮਹਾਰਾਜ ਜੀ ਕਹਿੰਦੇ ਵੀ ਉਹਨੇ 34 ਸਾਲ 35 ਸਾਲ ਤਲਾਸ਼ ਕਰੀ, 24 ਤੇ 14 38 ਸਾਲ ਤਲਾਸ਼ ਕਰੀ, ਤਲਾਸ਼ ਕਰਦੇ ਕਰਦੇ ਉਹ ਚੀਜ਼ ਨਾਲ ਪਿਆਰ ਪੈ ਜਾਇਆ ਕਰਦਾ, ਤਾਂ ਹੀ ਤਲਾਸ਼ ਹੁੰਦੀ ਹੈ, ਉਹਨੂੰ ਵਾਦੀਏ ਇਸ਼ਕ ਕਹਿੰਦੇ ਨੇ। ਇਸ਼ਕ ਦੇ ਵਿੱਚ ਮੰਗਣਾ ਕੁਛ ਨਹੀਂ, ਆਪਣਾ ਸਭ ਕੁਛ ਕੁਰਬਾਨ ਕਰ ਦੇਣਾ, ਇਹ ਵਾਦੀਏ ਇਸ਼ਕ ਦੀ ਹੱਦ ਹੋਇਆ ਕਰਦੀ ਹੈ। ਜਦੋਂ ਬਾਬੇ ਫਰੀਦ ਨੂੰ ਭੇਜਿਆ ਵੀ ਜਾ ਗਿਆ, ਬਾਬਾ ਫਰੀਦ ਅੱਗ ਵਧ ਗਈ, ਉਸ ਵੇਲੇ ਬੇਸ਼ਵਾ ਦੇ ਘਰ ਦੀਵਾ ਮੱਚਦਾ ਸੀ, ਬਾਕੀ ਸਾਰੇ ਸੁੱਤੇ ਪਏ ਸੀ। ਜਾ ਕੇ ਇਲਤਜਾ ਕੀਤੀ, ਬੇਨਤੀ ਕੀਤੀ, ਬੀਬੀ ਮੈਨੂੰ ਬੜਾ ਕੰਮ ਹੈ, ਇੱਕ ਅੱਗ ਦਾ ਮੈਨੂੰ ਟੁਕੜਾ ਦੇ ਦੇ, ਬਾਬਾ ਮੁਫ਼ਤ ਨਹੀਂ ਮਿਲਣਾ, ਸਰੀਰ ਦਾ ਕੋਈ ਅੰਗ ਦੇਣਾ ਪਏਗਾ। ਕਹਿਣ ਲੱਗਿਆ ਬੀਬਾ ਹਰ ਹੀਰਿਆਂ ਦੀ ਕੋਠੜੀ, ਕਹਿੰਦੇ ਜਿਹੜਾ ਪਰਮੇਸ਼ਵਰ ਦਾ ਨਾਮ ਹੈ ਉਹ ਤਾਂ ਇੰਨਾ ਅਮੁੱਲ ਹੈ, ਇਹਦੇ ਮੁਕਾਬਲੇ ਦੇ ਉੱਤੇ ਤਨ ਗੰਦਗੀ ਕੀ ਖਾਣ, ਇਹ ਤਾਂ ਕੋਈ ਵੈਲਿਊ ਨਹੀਂ ਰੱਖਦਾ, ਸਿਰ ਦਿੱਤਿਆਂ ਜੇ ਹਰ ਮਿਲਾ ਤਾਂ ਵੀ ਸਸਤਾ ਜਾਣ। ਕਹਿੰਦੀ ਅੱਖ ਦਾ ਡੇਲਾ ਦੇ, ਇਹ ਜੋ ਸੀ ਇਹ ਪਿਆਰ ਦੀ ਆਖਰੀ ਹੱਦ ਸੀ। ਜੇ ਤਾਂ ਪ੍ਰੇਮ ਖੇਲਣ ਘਰ ਚਾਹੋ, ਸਿਰ ਧਰ ਤਲੀ ਗਲੀ ਮੋਰੀ ਜਾਓ, ਇਤ ਮਾਰਗ ਪੈਰ ਤਰੀ ਜੈ, ਸਿਰ ਦੀ ਜੈ ਕਾਂਗਾ ਕੀ ਜੈ। ਇਹ ਵਾਦੀਏ ਇਸ਼ਕ ਜਿਹੜਾ ਹੈ, ਤਲਾਸ਼ ਹੈ, ਇਹ ਜੁਆਇੰਟ ਨੇ ਦੋਨੇ, ਪਿਆਰ ਕਰਕੇ ਤੋਂ ਟੋਲਦਾ। ਜੇ ਪਿਆਰ ਨਾ ਹੋਵੇ ਆਪਾਂ ਕਿੰਨਾ ਕੁ ਟੋਲਦੇ ਹਾਂ ਰੱਬ ਨੂੰ, ਸਾਡਾ ਪਿਆਰ ਹੀ ਨਹੀਂ। ਅਸੀਂ ਤਾਂ ਪਹਿਲੀ ਵਾਦੀ ਚ ਵੀ ਅਜੇ ਦਾਖਲ ਨਹੀਂ ਹੋਏ, ਅੰਮ੍ਰਿਤ ਛਕ ਲਿਆ, ਸਿੰਘ ਬਣ ਗਏ, ਖਾਲਸਾ ਆਪਣੇ ਪਿੱਛੇ ਲਾ ਲਿਆ, ਬਿਲਕੁਲ ਹਨੇਰੇ ਚ ਪਤਾ ਹੀ ਨਹੀਂ ਹੈ। ਬਈ ਜਿਹੜੀ ਚੀਜ਼ ਨੂੰ ਟੋਲਣ ਵਾਸਤੇ ਅਸੀਂ ਬੰਦੇ ਸੇ ਦੇ ਪਵੇ ਵਿੱਚ ਬੰਦੀ ਵੇਖਣ ਕੋ ਅਧਿਕਾਰ, ਉਹ ਤਾਂ ਧਿਆਨ ਚ ਨਹੀਂ ਹੈ ਸਾਡੇ, ਐਵੇਂ ਹੀ ਬਣ ਕੇ ਬਹਿ ਗਏ, ਆਪੇ ਹੀ ਨਾਂ ਲਾ ਲਿਆ, ਬ੍ਰਹਮ ਗਿਆਨੀ ਸੰਤ ਭਾਈ ਸਾਹਿਬ ਗੁਰਮੁਖ। ਉਹ ਲੰਘਿਆ ਨਹੀਂ ਅਜੇ ਉੱਥੋਂ ਦੀ, ਜਿਹੜੇ ਵਾਦੀਏ ਇਸ਼ਕ ਵਿੱਚ ਹੀ ਲੰਘਦੇ ਨੇ। ਮਹਾਰਾਜ ਕਹਿੰਦੇ ਪਿਆਰੇ ਆ, ਜੇ ਤਾਂ ਲੰਘਣਾ ਤਾਂ ਸੁਣ ਲੈ, ਜੇ ਤਾਂ ਉਹ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਤਰੀ ਜੈ, ਸਿਰ ਦੀਜੈ ਕਾਲ ਨਾ ਕੀ। ਉਹ ਇੰਨਾ ਸਖਾਲਾ ਨਹੀਂ ਹੈ, ਡੇਰਾ ਨਹੀਂ ਜਿੰਦੇ ਸਿਰ ਤੋਂ ਪਰੇ ਹੈ ਪ੍ਰੇਮ, ਡੇਰਾ ਨਹੀਂ ਜਿੰਦੇ ਸਿਰ ਤੋਂ ਪਰੇ ਹੈ ਪ੍ਰੇਮ ਵਾਲਾ, ਪ੍ਰੇਮ ਕੇ
ਜਿਨ ਕਾ ਜਾਓ ਸਿਰ ਦਰ ਸਹੀ ਗਲੀ ਮੁਰਿਆਓ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਮਨ ਦੀ ਜੈ
ਵਾਦੀਏ ਇਸ਼ਕ ਨੇੜੇ ਨਹੀਂ ਆਏ ਦੇ ਕਹਿੰਦੇ ਬਹੁਤ ਪਰੇ ਆ ਤਲਾਸ਼ ਤੇ ਇਸ਼ਕ ਦੀਆਂ ਦੋ ਮੰਜ਼ਲਾਂ ਬਾਬੇ ਫਰੀਦ ਨੇ ਤੈਅ ਕਰ ਲਈਆਂ ਅੱਖ ਦਾ ਡੇਲਾ ਦੇ ਤਾ ਤੇ ਅੱਗ ਲੈ ਆਏ ਸੋ ਤੀਸਰੀ ਜੋ ਮੰਜ਼ਲ ਹੁੰਦੀ ਹੈ ਮਾਰਫਤ ਦੀ ਮੰਜ਼ਲ ਹੋਇਆ ਕਰਦੀ ਹੈ ਉਹ ਜਾਣ ਜਾਂਦਾ ਵੀ ਵਾਹਿਗੁਰੂ ਸਾਰੇ ਆ ਲੇਕਿਨ ਅਜੇ ਪ੍ਰਾਪਤੀ ਕੋਈ ਨਹੀਂ ਹੋਈ ਹੁੰਦੀ ਮੈਂਟਲੀ ਜਾਣ ਜਾਂਦਾ ਕਦੇ ਦੁਨੀਆਂ ਦੇ ਵਿੱਚ ਰਹਿੰਦਾ ਹੈ ਕਦੇ ਮੈਂਟਲ ਸਫੀਅਰ ਚ ਰਹਿ ਜਾਂਦਾ ਹੈ ਕਦੇ ਆਤਮਕ ਸਫੀਅਰ ਚ ਰਹਿ ਜਾਂਦਾ ਹੈ ਕਦੇ ਦੁਨਿਆਵੀ ਸਫੀਅਰ ਬੁੱਧੀ ਮੰਡਲ ਚ ਆ ਜਾਂਦਾ ਹੈ ਟਿਕਾ ਨਹੀਂ ਅਜੇ ਹੋਇਆ ਕਰਦਾ ਸਮਾਧੀ ਵਿੱਚ ਜਾਂਦਾ ਉਹ ਮਾਰਫਤ ਵਿੱਚ ਦੁਨੀਆਂਦਾਰੀ ਵੇਲੇ ਉਹ ਦੁਨੀਆਂਦਾਰੀ ਦੇ ਵਿਰਤੀ ਚ ਆ ਜਾਂਦਾ ਸੋ ਤੀਸਰੀ ਮੰਜ਼ਿਲ ਹੋਇਆ ਕਰਦੀ ਹੈ ਵਾਦੀਏ ਮਾਰਫਤ ਚੌਥੀ ਹੋਇਆ ਕਰਦੀ ਹੈ ਉਹਦੇ ਵਿੱਚ ਪਿਆਰ ਦੇ ਵਿੱਚ ਲੀਨ ਹੋ ਕੇ ਬੜੀ ਬੜੀ ਦੇਰ ਤੱਕ ਬੈਠਾ ਰਹਿੰਦਾ ਛੇ ਛੇ ਅੱਠ ਅੱਠ ਦਸ ਦਸ ਘੰਟੇ ਤੇ ਉਹਦੇ ਵਿੱਚ ਉਹ ਆਨੰਦ ਮਿਲਦਾ ਉਸ ਨੂੰ ਜਿਸ ਨੂੰ ਗੁਰੂ ਸਾਹਿਬ ਨੇ ਐਸਾ ਫਰਮਾਨ
ਸਹਿਜ ਸਮਾਧ ਲਗੀ ਲਿਵੇ ਅੰਤਰ ਸੋਰਾ ਸੋਈ ਜਾਣੇ ਸਮਾਧ ਲਗੀ ਲਿਵੇ ਅੰਤਰ ਸੋਰਾ ਸੋਈ ਜਾਣੇ ਸਹਿਜ ਸਵਾਦ ਲਗੀ ਦੇਵੇ ਅੰਦਰ ਸੋਈ ਜਾਣੇ ਸਹਿਜ ਸਵਾਦ ਲਗੀ ਦੇਵੇ ਅੰਦਰ ਸੋਰਾ ਸੋਈ ਜਾਣੇ
ਸੋਰਾ ਸੋਈ ਜਾਣੇ ਇਹ ਸਾਂ ਦੇ ਉੱਤੇ ਨਾ ਟਾਈਮ ਹੁੰਦਾ ਨਾ ਸਪੇਸ ਹੁੰਦੀ ਹੈ ਘੜੀਆਂ ਖੜ ਜਾਂਦੀਆਂ ਨੇ ਫੁਰਨੇ ਰੁਕ ਜਾਂਦੇ ਨੇ ਕੋਈ ਟਾਈਮ ਨਹੀਂ ਹੋਇਆ ਕਰਦਾ ਸੰਸਾਰ ਦੇ ਵਿੱਚ ਟਾਈਮ ਲੰਘ ਰਿਹਾ ਹੁੰਦਾ ਸੋ ਇਹਨੂੰ ਵਾਦੀਏ ਮਹਿਵਤ ਕਹਿੰਦੇ ਨੇ ਸਮਾਧੀ ਲੱਗੀ ਰਹਿਣੀ ਇਹਦੇ ਉੱਪਰ ਹੋਇਆ ਕਰਦੀ ਹੈ ਸਮਾਧੀਏ ਵਾਦੀਏ ਬਹਿਦੀਅਤ ਵੈਦੀਅਤ ਦੇ ਵਿੱਚ ਆਪਣਾ ਆਪਾ ਆਪਣੀ ਹਉਮੈ ਭਾਵ ਖਤਮ ਹੋ ਜਾਂਦਾ ਤੇ ਰੱਬ ਦੇ ਵਿੱਚ ਲੀਨ ਹੋ ਜਾਂਦਾ ਲੇਕਿਨ ਅਜੇ ਸੁਰਤ ਜਿਹੜੀ ਹੈ ਉਹ ਭਾਵੇਂ ਕਿੰਨੀ ਨਿਰਮਲ ਤੇ ਸਵੱਛ ਹੋ ਜਾਂਦੀ ਹੈ ਇਹ ਜਿਹੜੀ ਮੈਲੀ ਸੁਰਤ ਹੈ ਜਿਹਨੂੰ ਹਉਮਿਆਂ ਦੀ ਸੁਰਤ ਕਹਿੰਦੇ ਨੇ ਜਿਹੜੀ ਇਹ ਕਹਿੰਦੀ ਆ ਮੇਰਾ ਪੁੱਤਰ ਹੈ ਮੇਰੀ ਧੀ ਹੈ ਮੇਰਾ ਘਰ ਹੈ ਮੇਰੀ ਜਾਤ ਹੈ ਮੈਂ ਗੋਰਾ ਮੈਂ ਕਾਲਾ ਮੈਂ ਗਰੀਬ ਹਾਂ ਮੈਂ ਅਮੀਰ ਹਾਂ ਮੈਂ ਦੁਖੀ ਹਾਂ ਮੈਂ ਸੁਖੀ ਹਾਂ ਮੈਂ ਭਾਰਤੀ ਹਾਂ ਮੈਂ ਹਿੰਦੀ ਹਾਂ ਮੈਂ ਪਾਕਿਸਤਾਨੀ ਹਾਂ ਇਹ ਬੁੱਧ ਮਹਾਰਾਜ ਕਹਿੰਦੇ ਨਾਸ਼ ਹੋ ਜਾਣੀ ਚਾਹੀਦੀ ਹੈ, ਇਹ ਕਿਸੇ ਕੰਮ ਦੀ ਨਹੀਂ ਹੈ, ਇਹ ਜੀਵ ਨੂੰ ਵਾਰ ਵਾਰ ਫਸਾਉਂਦੀ ਹੈ, ਫਰਮਾਨ ਕਰਦੇ ਮਨ ਭੁਲਿਆ ਮੈਂ ਸੁਰਤ ਵਿਸਾਰ ਭੁਲਿਆ ਮੈਂ ਸੁਰਤ ਵਿਸਾਰ ਮਨ ਭੁਲਿਆ ਮੈਂ ਸੁਰਤ ਵਿਸਾਰ ਭੁਲਿਆ ਮੈਂ ਸੁਰਤ ਵਿਸਾਰ ਮਨ ਭੁਲਿਆ ਮੈਂ ਸੁਰਤ ਵਿਸਾਰ ਭੁਲਿਆ ਮੈਂ ਸੁਰਤ ਵਿਸਾਰ ਹਉਮੈ ਸੁਰਤ ਵਿਸਾਰ ਹਉਮੈ ਵਾਲੀ ਸੁਰਤ ਜਿਹੜੀ ਅਸੀਂ ਸੁਰਤ ਕਹਿੰਦੇ ਹਾਂ ਨਾ ਮੇਰੀ ਬੁੱਧੀ ਮਹਾਰਾਜ ਕਹਿੰਦੇ ਭੁੱਲ ਜਾ ਭੁੱਲਣ ਵਾਲੀ ਚੀਜ਼ ਹੈ ਇਸ ਨੇ ਤੈਨੂੰ ਫਸਾਇਆ ਹੋਇਆ ਇਹਦੇ ਕਰਕੇ ਤੂੰ ਜੰਮਦਾ ਮਰਦਾ ਰਹਿਣਾ ਕਿਉਂਕਿ ਇਹ ਬੁੱਧ ਦਾ ਨਾਸ਼ ਨਹੀਂ ਹੁੰਦਾ ਮੈਂ ਪੰਡਿਤ ਹਾਂ ਮੈਂ ਗਿਆਨੀ ਹਾਂ ਮੈਂ ਸੰਤ ਹਾਂ ਮੈਂ ਬਹੁਤ ਪੜ੍ਹਿਆ ਹੋਇਆ ਮੈਂ ਵੱਡਾ ਲਿਖਾਰੀ ਹਾਂ ਮੈਂ ਬਹੁਤ ਪੈਸੇ ਵਾਲਾ ਇਹਦਾ ਨਾਸ਼ ਕਰਦੇ ਪਿਆਰਿਆ ਇਹ ਤੇ ਕਰਦੀ ਕੀ ਹੈ ਬਹੁਤ ਤੈਨੂੰ ਨੁਕਸਾਨ ਪਹੁੰਚਾਉਂਦੀ ਹੈ
ਜੰਮਦਾ ਤੇ ਮਰਦਾ ਹੈ ਹਉਮੈ ਦਾ ਬਣਿਆ ਹੋਇਆ ਜੰਮਦਾ ਤੇ ਮਰਦਾ ਹੈ ਹਉਮੈ ਦਾ ਬਣਿਆ ਹੋਇਆ ਜੰਮਦਾ ਤੇ ਮਰਦਾ ਹੈ ਹਉਮੈ ਦਾ ਬਣਿਆ ਹੋਇਆ ਜੰਮਦਾ ਤੇ ਮਰਦਾ ਹੈ ਹਉਮੈ ਦਾ ਬਣਿਆ ਹੋਇਆ
ਹਮੈ ਕਰਮ ਕਮਾਏ ਹਮੈ ਵੰਦਨਾ ਫੇਰ ਜੂਲੀ ਪਾਏ ਇਹ ਤਾਂ ਹੈ ਮੈਲੀ ਸੁਰਤ ਜੀ ਨੂੰ ਮਹਾਰਾਜ ਕਹਿੰਦੇ ਭੁੱਲ ਜਾ ਤੇਰਾ ਕੁਛ ਵੀ ਨਹੀਂ ਤੂੰ ਐਵੇਂ ਹੀ ਕਰਦਾ ਮੇਰਾ 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 ਫਸਦਾ ਤੂੰ ਮੇਰਾ ਡੇਰਾ ਮੇਰਾ ਘਰ ਮੇਰਾ ਫਲਾਣਾ ਮੇਰਾ ਟਿਕਾਣਾ ਕਹਿੰਦੇ ਹਉਮੈ ਦੀ ਸੁਰਤ ਨੂੰ ਭੁੱਲ ਜਾ ਵਿਸਾਰ ਦੇ ਐਦਾਂ ਨੀ ਭੁੱਲਦੀ ਜੇ ਮਹਾਰਾਜ ਕਹਿਣ ਵਿਸਾਰ ਦਿਓ ਅਸੀਂ ਸਾਡੇ ਚ ਕੀ ਤਾਕਤ ਹੈ ਵੀ ਅਸੀਂ ਹਉਮੈ ਦੀ ਸੁਰਤ ਨੂੰ ਵਿਸਾਰ ਦਈਏ। ਹਉਮੈ ਦੀ ਸੁਰਤ ਨੂੰ ਵਿਸਾਰਨ ਵਾਸਤੇ ਵੀ ਬਹੁਤ ਸਾਧਨਾ ਦੀ ਲੋੜ ਹੈ। ਫੇਰ ਕੀ ਹੁੰਦਾ, ਨਿਰਮਲ ਸੁਰਤ ਹੋ ਜਾਂਦੀ ਹੈ ਨਿਰਮਲ, ਲੇਕਿਨ ਉਹ ਰਹਿੰਦੀ ਵਾਹਿਗੁਰੂ ਤੋਂ ਅੱਡ ਜਿੰਨਾ ਚਿਰ ਸਮਾਧੀ ਲੱਗੀ ਰਹੀ ਓਨੀ ਦੇਰ ਨਾਲ ਰਹਿੰਦੀ, ਜਾਂ ਦੁਨੀਆਂ ਚ ਆਏ ਫੇਰ ਭੁੱਲਣ ਲੱਗ ਜਾਂਦਾ। ਉਹ ਜਿਹੜੀ ਅਵਸਥਾ ਹੈ ਇਹਨੂੰ ਵਾਦੀਏ ਵਹਿਦੀਅਤ ਕਹਿੰਦੇ ਨੇ। ਰੱਬ ਦੇ ਵਿੱਚ ਲੀਨ ਰਹਿਣਾ ਲੇਕਿਨ ਫੇਰ ਦੁਨੀਆਂਦਾਰੀ ਦੀ ਸੁਰਤ ਰਹਿਣੀ। ਐਸਾ ਵੀ ਹੁੰਦਾ ਵੀ ਦੁਨੀਆਂਦਾਰੀ ਦੀ ਸੁਰਤ ਨਾ ਰਹੇ ਤੇ ਫੇਰ ਕੰਮ ਚੱਲੇ। ਵੀਰ ਬੁੱਧੂ ਸ਼ਾਹ ਨੇ ਗੁਰੂ ਦਸਵੇਂ ਪਾਤਸ਼ਾਹ ਨੂੰ ਕਿਹਾ, ਮਹਾਰਾਜ ਇਹ ਜੇ ਸੁਰਤ ਹਉਮੈ ਦੀ ਭੁੱਲ ਜਾਵੇ ਫਿਰ ਕੰਮ ਕਿਵੇਂ ਚੱਲਦਾ ਸੰਸਾਰ ਦਾ? ਤੁਸੀਂ ਸਿੰਘਾਂ ਨੂੰ ਟ੍ਰੇਨਿੰਗ ਦੇ ਰਹੇ ਹੋ, ਕਿਲੇ ਬਣਾ ਰਹੇ ਹੋ, ਸ਼ਸਤਰ ਇਕੱਠੇ ਕਰ ਰਹੇ ਹੋ, ਇਹ ਕਿਹੜੀ ਸੁਰਤ ਹੋਈ ਤੁਹਾਡੀ? ਮਹਾਰਾਜ ਕਹਿੰਦੇ ਬੁੱਧੂ ਸ਼ਾਹ ਤਾਂ ਕੁਛ ਨਹੀਂ ਕਰ ਰਹੇ, ਤੈਨੂੰ ਦੇਖਦਾ ਬਈ ਪ੍ਰੇਤਾਂ ਪਰੇਡ ਹੋ ਰਹੀ ਹੈ, ਸ਼ਸਤਰ ਆ ਰਹੇ ਨੇ, ਤਿਆਰੀਆਂ ਹੋ ਰਹੀਆਂ ਨੇ। ਕਹਿੰਦੇ ਜਿਵੇਂ ਤੂੰ ਦੇਖਦਾ ਐਵੇਂ ਮੈਂ ਦੇਖਦਾ, ਹੋ ਰਿਹਾ ਕੁਛ ਹੁਕਮ ਦੇ ਅੰਦਰ ਹੋ ਰਿਹਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਪਰ ਇਦੋਂ ਪਹਿਲਾਂ ਸੁਰਤ ਰਹਿ ਜਾਂਦੀ ਹੈ, ਵਹਿਦੀਅਤ ਪਛਾਣਦੀ ਹੈ ਰੱਬ ਨੂੰ, ਆਨੰਦ ਲੈਂਦੀ ਹੈ, ਆਪਣੇ ਆਪ ਦਾ ਗਿਆਨ ਹੁੰਦਾ ਹੈ ਜਦੋਂ ਸਮਾਧੀ ਟੁੱਟ ਜਾਵੇ। ਇਹ ਹੁੰਦੀ ਹੈ ਭੇਦ ਅਵਸਥਾ, ਪਰ ਬਹੁਤ ਹਾਈ ਸਟੈਂਡਰਡ ਦੀ ਹੁੰਦੀ ਹੈ, ਮੋਸਟ ਐਡਵਾਂਸਡ ਸਟੇਜ ਦੀ ਹੁੰਦੀ ਹੈ। ਇਹ ਤੇ ਅੱਗੇ ਜਿਸ ਵਕਤ ਤੱਤ ਨੂੰ ਪਛਾਣਦਾ ਹੈ ਵੀ ਇੱਥੇ ਤਾਂ ਮੈਂ ਹੈ ਨਹੀਂ, ਮੈਂ ਕਿਉਂ ਕਹਿਣਾ ਮੈਂ ਹਾਂ, ਇੱਥੇ ਤਾਂ ਇੱਕ ਪਰਮੇਸ਼ਰ ਹੈ, ਹੋਰ ਹੈ ਕੋਈ ਨਹੀਂ, ਮੈਂ ਨਹੀਂ ਹਾਂ। ਉਸ ਵੇਲੇ ਵਾਦੀਏ ਹੈਰਾਨ ਵਿਸਮਾਦ ਵਿੱਚ ਚਲਿਆ ਜਾਂਦਾ ਤੇ ਜਦ ਇਹ ਪੂਰੀ ਤਰ੍ਹਾਂ ਨਾਲ ਨਿਕਲ ਜਾਂਦਾ ਨਾ ਵਾਹਿਗੁਰੂ ਇਹ ਹਾਜ਼ਰ, ਆਪਣਾ ਆਪ ਹਟ ਗਿਆ, ਆਪੇ ਹੀ ਵਾਹਿਗੁਰੂ ਬਣ ਕੇ ਆਪਣੇ ਆਪ ਨੂੰ ਜਾਣ ਗਿਆ ਵੀ ਇਹ ਸਾਰਾ ਸੰਸਾਰ ਮੇਰਾ ਖੇਲ ਹੈ। ਪ੍ਰੈਕਟੀਕਲੀ ਉਹ ਜਿਹੜਾ ਹੁੰਦਾ ਹੈ ਉਹਨੂੰ ਮਹਾਰਾਜ ਕਹਿੰਦੇ ਨੇ ਵੀ ਇਹ ਨਾ ਇਹਦੀ ਪਦਵੀ ਹੁਣ ਸੰਤ ਦੀ ਹੋ ਗਈ, ਇਹਦੀ ਪਦਵੀ ਬ੍ਰਹਮ ਗਿਆਨੀ ਦੀ ਹੋ ਗਈ। ਇਹ ਦੇਖਣ ਵਾਸਤੇ ਹਸਤੀ ਵੱਖਰੀ ਨਜ਼ਰ ਆਉਂਦੀ ਹੈ ਲੇਕਿਨ ਹੈ ਨਹੀਂ, ਹੈ ਪਰਮੇਸ਼ਵਰ ਦਾ ਰੂਪ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਿਨੇ ਆ, ਭੇਦ ਨਾ ਜਾਣੋ ਮੂਲ ਸਾਈ ਜੇ। ਤੋ ਇਸ ਤਰ੍ਹਾਂ ਜਦ ਉਹਨੇ ਦੇਖਿਆ ਬਈ ਇਹ ਤਾਂ ਸੱਤਵੀਂ ਵਾਦੀ ਤੋਂ ਵੀ ਉੱਪਰ ਦਾ ਮਹਾਂਪੁਰਸ਼ ਹੈ। ਸੱਤਵੀਂ ਜੋ ਵਾਦੀ ਹੁੰਦੀ ਹੈ ਉਹ ਹੁੰਦੀ ਹੈ ਵਾਦੀਏ ਫਨਾਹੇ ਅੱਲਾ, ਅਭੇਦ ਅਵਸਥਾ ਰੱਬ ਦਾ ਰੂਪ ਬਣ ਜਾਣਾ। ਕਬੀਰ ਜਾ ਕੋ ਖੋਜ ਤੇ ਸੋਈ ਪਾਇਓ ਠੌਰ, ਸੋਈ ਫਿਰਕੇ ਤੂੰ ਭਇਆ ਜਾ ਕੋ ਕਹਿਤਾ। ਗੱਲ ਖਤਮ ਹੋ ਗਈ ਇੱਥੇ। ਆ ਇੱਕ ਤਾਂ ਹੈ ਬੁੱਧੀ ਦੇ ਨਾਲ ਗੱਲ ਕਹਿ ਲਈ, ਆਪਾਂ ਨੇ ਸਮਝ ਲਈ ਮੈਂ ਕਹਿਤੀ ਨਾ, ਮੈਂ ਇਸ ਗੱਲ ਨੂੰ ਪ੍ਰੈਕਟੀਕਲੀ ਜਾਣਿਆ ਨਾ ਤੁਸੀਂ ਜਾਣਿਆ, ਟੋਹ ਸਾਨੂੰ ਪਏਗੀ ਵੀ ਹੈ ਜ਼ਰੂਰ ਇਹ ਗੱਲ ਕੋਈ, ਕਿਉਂਕਿ ਬਾਣੀ ਦੇ ਐਸੇ ਵਾਕ ਆਉਂਦੇ ਨੇ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਾਹ ਨਾ ਹੂੰ, ਜਾਂ ਵਾਪਾ ਪਰਕਾ ਮਿਟ ਗਿਆ ਜਤ ਦੇਖਾ ਤਾਂ। ਐਸੇ ਵਾਕ ਸਾਨੂੰ ਪ੍ਰੇਰਨਾ ਦਿੰਦੇ ਨੇ ਕਿਸੇ ਉੱਚੇ ਥਾਂ ਦੀ ਗੱਲ ਸਮਝਣ ਵਾਸਤੇ ਸਾਡੀ ਸਹਾਇਤਾ ਕਰਦੇ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ ਦੇ, ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ ਸਭ ਨਹੀਂ ਸਭ ਨਹੀਂ ਸਭ ਨਹੀਂ ਮੈਂ ਨਹੀਂ। जैसा मानिए हुए ना तैसा अजीब बात है। जो असि अपनी होश आवाश नाल मानते हो तो गले गलत निकल पता लग गया कि जद असी सीगे तू नहीं सीगा, जद असी ना रहे तू हो गया। सो ए सिद्धांत ए इशारे गुरबाणी सानू चल जाण वास्ते सुटदी है साडे ते। बुद्धि मंडल च असी समझदे हां लेकिन प्रैक्टिकल नहीं सानू समझ आउंदा। प्रैक्टिकल आउंदा जिस तरह मैं पहला दस्या पौड़ी दर पौड़ी चढ़दा वादी पौड़ी नूं कहिंदे, पौड़ियां चढ़दा चढ़दा वादिए नूर वादिए समाद विच चलिया गया हैरानी विच। उहदे बाद वादिए फनाए अल्लाह हुंदा, आप फना हो जांदा वाहिगुरू रह जांदा, कोई होर नहीं रहिंदा, फिर आपे ही आप हुंदा शब्द सारा, आपे रसिया आप रास आपे रावण हारा आपे होवै चुल्ला आपे सेज आपे बोविद रंगला सखिए मेरा ला। सो इस तरह उस पीर दस्तगीर दे मरीद ने देखा भी पीर तो पूरा है लेकिन कुफर बोल गया है। सत पताल सत आकाश ने यह तो कह गया भी लेखा ही नहीं है। अपने पीर को जाके अपनी हैरानी प्रगट की। पीर कहन लग्या है नाले तां सरोत वजाउंदा है नाले कुफर तोलदा है। शहर नूं हुक्म देता कि संद सार कर दो, इन बैठियां नूं इन्ने पत्थर मारो कि बिच दब जाण। सारा शहर हुक्म मन के निकले आउंदा है। दरिया दे कंडे वल चल पिया, सब दे हत्थां च पत्थर ने, परनिया पुरनिया च पत्थर बन्ने हुए ने, क्योंकि पीर दे हुक्म दी तामीर करना सब तो बड़ा सवाब पुन है। जिस वक्त हाथ खड़े किते मारन वास्ते मरदाना कहंदा सच्चे पातशाह तां सारे ही पत्थर मारनगे, महाराज कहंदे कोई नहीं मरदा। महाराज ने सत श्री अकाल उची आवाज च बुलाई, जिन्ने खड़े सी सारे सुनमन हो। पीर खड़ा देखदा झकदा, बथेरा जोर लाया, अखीर पता लग गया भी मेरे इत्थे बल नहीं चलता। इस्लाम फतेह कर लिया महाराज ने, सब तो बड़ा पीर जो पाउंदा सी बेबस हो गया। कोल आ गया कह लगा पीर जी फजल। महाराज कहंदे पीर जी जे भला कोई गल ना समझ च आवे ओ फिर दूसरे नूं मारदे ही ना हुंदे, उहदे पुछी दा हुंदे। ਇੰਨੀ ਕਾਲਬਾਜ਼ੀ ਤੇ ਇੰਨੀ ਅਣਜਾਣਤਾ। ਕਹਿੰਦਾ ਤੁਸੀਂ ਗਲਤ ਗੱਲ ਕਹਿ ਰਹੇ ਸੀ, ਕੁਫਰ ਤੋਲ ਰਹੇ ਸੀ। ਤੁਸੀਂ ਕਿਹਾ ਪਤਾਲਾਂ ਦਾ ਕੋਈ ਅੰਤ ਨਹੀਂ, ਆਕਾਸ਼ਾਂ ਦਾ ਕੋਈ ਅੰਤ ਨਹੀਂ, ਸਾਡੇ ਤਾਂ ਸੱਤ ਲਿਖੇ ਹੋਏ ਨੇ ਮਹਾਰਾਜ ਨੇ ਹਦੀਸਾਂ ਦੇ ਵਿੱਚੋਂ ਸਮਝਾਤਾ ਵੀ ਤੁਹਾਡੇ ਵੀ ਲਿਖੇ ਹੋਏ ਨੇ ਐਂਡਲੈਸ, ਤੁਸੀਂ ਪੜ੍ਹਦੇ ਨਹੀਂ ਹੋ ਵਿਚਾਰ ਨਾਲ। ਦੂਜੀ ਗੱਲ ਹੈ ਜਿਹਨੇ ਸੱਤ ਦੇਖੇ ਸੱਤ ਕਹਿਤਾ, ਜਿਹਨੇ ਬੇਅੰਤ ਦੇਖੇ ਉਹਨੇ ਬੇਅੰਤ ਕਹਿਤਾ। ਕਹਿੰਦਾ ਦਿਖਾ ਸਕਦੇ ਹੋ? ਕਹਿੰਦੇ ਚਲੋ। ਸਾਰਿਆਂ ਦੇ ਪੱਥਰ ਛਿੱਟੇ ਗਏ, ਗੋਲ ਕੰਡੋ ਬਣਾ ਲਿਆ, ਸਭ ਬਹਿ ਕੇ ਵਿਚਾਰੇ ਗੁਰੂ ਨਾਨਕ ਤੇ ਪੀਰ ਦੱਸ ਜੀ। ਕਹਿੰਦੇ ਚਲੋ ਪੀਰ ਜੀ। ਕਹਿੰਦਾ ਮਹਾਰਾਜ ਮੈਂ ਤਾਂ ਫਿਰਦਾ ਇੰਨਾ ਦੇਖਦੇ ਦੇਖਦੇ ਥੱਕ ਜੂ, ਮੇਰੇ ਪੁੱਤਰ ਨੂੰ ਨਾਲ ਲੈ ਜਾਓ। ਬੈਲੋਲ ਮਹਾਰਾਜ ਨੇ ਨਾਲ ਲਿੱਤਾ ਬੇਟਾ ਪੀਰ ਦਾ, ਅੱਖੀ ਮੀਤ ਗਿਆ ਹਵਾਈ, ਗਾਇਬ ਹੋ ਗਏ ਉੱਥੋਂ ਨੇਤਰ ਬੰਦ ਕਰਦੀ ਸਾਰ। ਪਰ ਅੱਖ ਦੇ ਫਰਕ ਦੇ ਵਿੱਚ ਲੱਖਾਂ ਬਤਾਲ ਲੱਖਾਂ ਆਕਾਸ਼ ਦਿਖਾ ਦਿੱਤੇ। ਪੀਰ ਦਾ ਮੁੰਡਾ ਥੱਕ ਗਿਆ, ਕਹਿੰਦਾ ਮਹਾਰਾਜ ਹੁਣ ਤਾਂ ਮੁੜ ਚੱਲੀਏ, ਪਤਾ ਨਹੀਂ ਉਹ ਤਾਂ ਸਾਰੇ ਹੀ ਚੜ੍ਹਾਈ ਕਰਕੇ ਆਉਣੇ ਨੇ, ਕਿਉਂਕਿ ਬਹੁਤ ਟਾਈਮ ਲੱਗਿਆ, ਇਕੱਲਾ ਇਕੱਲਾ ਆਕਾਸ਼ ਦੇਖਿਆ, ਇਕੱਲਾ ਇਕੱਲਾ ਪਤਾਲ ਦੇਖਿਆ। ਮਹਾਰਾਜ ਕਹਿੰਦੇ ਨਹੀਂ ਬੈਲੋਲ, ਚੱਲਦੇ ਹਾਂ ਆਪਾਂ ਪਤਾਲਾਂ 'ਚ ਹੀ ਹੋ ਕੇ। ਇੱਕ ਮਹਾਰਾਜ ਨੇ ਬਰਤਨ ਦਵਾਤਾ, ਕਚਕੌਲ ਜਿਸਨੂੰ ਆਖਦੇ ਨੇ, ਬਹੁਤ ਸਾਰੀਆਂ ਧਾਤਾਂ ਜੁੜ ਕੇ ਬਣਿਆ ਹੋਇਆ। ਜਿੱਥੇ ਜਾਂਦੇ ਆ ਗੁਰੂ ਨਾਨਕ ਦੀ ਸੰਗਤ, ਜਿੱਥੇ ਜਾਂਦੇ ਆ ਗੁਰੂ ਨਾਨਕ ਦੀ ਸੰਗਤ, ਪ੍ਰਸ਼ਾਦ ਲਈ ਜਾਂਦੇ। ਭਰ ਲਿਆ, ਕਹਿੰਦੇ ਖੋਲਦੇ ਨੇਤਰ, ਨੇਤਰ ਖੁੱਲਿਆ ਹੋਵੇ ਜਿਵੇਂ ਬੈਠੇ ਨੇ, ਇੱਥੇ ਟਾਈਮ ਇਹਨਾਂ ਹੋਇਆ, ਉੱਧਰ ਬੇਅੰਤ ਟਾਈਮ ਹੋਇਆ। ਕਹਿਣ ਤੋਂ ਮੇਰਾ ਮਤਲਬ ਹੈ ਵੀ ਇਹ ਜਿਹੜਾ ਸੰਸਾਰ ਹੈ ਨਾ, ਸਾਨੂੰ ਤਾਂ ਲੱਗਦਾ ਟਾਈਮ ਅਰਬਾਂ ਖਰਬਾਂ ਸਾਲ ਲੱਗਦੇ ਨੇ, ਇਹਨਾਂ ਪਲੈਨਟਾਂ ਦੇ ਸੂਰਜ ਦੀ ਉਮਰ ਬੰਨੀ ਪਈ ਹੈ ਵੀ ਇਹ ਧਰਤੀ ਦੀ ਉਮਰ 8,64,000,000,000 ਸਾਲ ਤੋਂ ਬਾਅਦ ਇਹ ਪਰਮਾਣੂਆਂ ਦੇ ਵਿੱਚ ਐਨਰਜੀ 'ਚ ਕਨਵਰਟ ਹੋ ਜਾਏਗੀ, ਕੁਛ ਵੀ ਨਹੀਂ ਰਹੇਗਾ। ਉਹ ਸਮਾਂ ਇੱਥੇ ਪੈਦਾ ਹੋਇਆ, ਲੇਕਿਨ ਵਾਹਿਗੁਰੂ ਦੇ ਡਰ ਤੇ ਸਮਾਂ ਨਹੀਂ, ਉਹ ਅਕਾਲ ਹੈ। ਉੱਥੇ ਨਾ ਪਾਸਟ ਟੈਂਸ ਹੈ ਨਾ ਫਿਊਚਰ ਟੈਂਸ ਹੈ, ਉੱਥੇ ਪ੍ਰੈਜੈਂਟ ਹੈ ਹਰ ਵਕਤ, ਕਿਉਂਕਿ ਸਮਾਂ ਉੱਥੇ ਪਹੁੰਚਦਾ ਨਹੀਂ, ਕਾਲ ਦਾ ਮੰਡਲ ਹੇਠਾਂ ਰਹਿ ਜਾਂਦਾ। ਇਹ ਸਾਡੀ ਸਮਝ ਤੋਂ ਗੱਲ ਬਹੁਤ ਹੀ ਉੱਚੀ ਹੈ। ਸੋ ਇਸ ਕਰਕੇ ਅਸੀਂ ਜਿਹੜਾ ਇਸ ਜੀਵਨ ਨੂੰ ਕਹਿੰਦੇ ਹਾਂ ਨਾ ਵੀ ਇਹ ਪੱਕਾ ਹੈ, ਗੁਰੂ ਛੇਵੇਂ ਪਾਤਸ਼ਾਹ ਕਹਿਣ ਲੱਗੇ ਸੰਤ ਜੀ ਇਹ ਵੀ ਸੁਪਨਾ ਹੈ, ਇਹ ਥੋੜਾ ਜਿਹਾ ਲੰਮਾ ਹੈ, ਉਹ ਸੁਪਨਾ ਥੋੜਾ ਜਿਹਾ ਛੋਟਾ ਹੈ, ਬਾਕੀ ਇਹ ਜਿਹੜਾ ਸੰਸਾਰ ਹੈ ਇਹਦੀ ਸੱਤਤਾ ਨਹੀਂ ਹੈ ਕੋਈ ਵੀ, ਦਿਖਦਾ ਪੱਕਾ ਲੇਕਿਨ ਇਹਦੇ ਵਿੱਚ ਕੋਈ ਅਸਲੀਅਤ ਨਹੀਂ ਹੈ। ਇਹਨੂੰ ਧੂੰਏ ਦਾ ਮਹੱਲ ਸਮਝ ਲੈ, ਇਹ ਹੈ ਤੂੰਏ ਦਾ ਮਹੱਲ ਸੱਚਾ ਕਾਤੋਂ ਜਾਣਿਆ, ਇਹ ਹੈ ਤੂੰਏ ਦਾ ਮਹੱਲ ਕਾਤੋਂ ਜਾਣਿਆ, ਸੱਚਾ ਤੋਂ ਜਾਣਿਆ।
ਮਹਲ ਸੱਚਾ ਕਦ ਜਾਣਿਆ
ਮਹਾਰਾਜ ਕਹਿੰਦੇ ਅਸੀਂ ਖੋਜ ਕਰਕੇ ਦੇਖਿਆ ਇਹ ਕੁਛ ਵੀ ਨਹੀਂ ਆਇਆ ਕਿ ਤੂੰ ਇਹਦਾ ਮਹਿਲ ਬਣਿਆ ਹੋਇਆ ਦਸ ਬਾਲ ਧਨ ਬੀਸ ਰਵਣ ਤੀਸਾ ਕਾ ਸੁੰਦਰ ਕਹਾਵ ਦਸਾਂ ਸਾਲਾਂ ਦੇ ਨੂੰ ਬਾਲ ਕਹਿੰਦੇ ਨੇ ਵੀਹ ਦਾ ਰਵਣ ਯੋਗ ਹੋ ਜਾਇਆ ਕਰਦਾ ਤੀਹ ਦਾ ਪੂਰੀ ਤਰ੍ਹਾਂ ਸੁੰਦਰ ਹੁੰਦਾ ਚਾਲੀ ਸਪੁਰ ਹੋਏ ਚਾਲੀ ਦਾ ਭਰ ਜਾਂਦਾ ਪੂਰਾ ਜਿੰਨਾ ਹੋਣਾ ਸੀ ਹੋ ਗਿਆ ਭਰਿਆ ਹੋਇਆ ਹੁੰਦਾ ਤਜਰਬੇ ਨਾਲ ਵੀ ਉਂਜ ਵੀ ਪਚਾਸੀ ਪੱਗ ਖਿਸ ਹੈ ਪੰਜਾਹ ਦਾ ਜਦ ਹੋ ਗਿਆ ਇਕਵੰਜਵੇਂ ਸਾਲ ਚ ਹੈਪੀ ਬਰਥਡੇ ਟੂ ਯੂ ਕਹਿਤਾ ਤਾਂ ਉਹਦਾ ਪੱਗ ਜਿਹੜਾ ਪੈਰ ਸੀ ਉਹ ਹਿੱਲ ਗਿਆ ਜਵਾਨੀ ਤੋਂ ਹੁਣ ਹੋਇਆ ਕੀ ਹੈ ਸਾਨੂੰ ਤੁਲਕ ਤਿਲਕਣਾ ਸ਼ੁਰੂ ਹੋ ਗਿਆ ਸੱਠੀ ਕਹਿ ਵਡੇ ਭਾਵ ਹੈ ਜਦ ਸੱਠ ਦਾ ਹੋ ਗਿਆ ਦਸ ਸਾਲ ਇਹਦਾ ਪੈਰ ਥੱਲੇ ਹੀ ਥੱਲੇ ਥੱਲੇ ਹੀ ਥੱਲੇ ਕਦੇ ਬੇਟੇ ਮਨ ਖਾਂਦਾ ਕਦੇ ਕੋਈ ਦਵਾਈਆਂ ਖਾਂਦਾ ਹਕੀਮਾਂ ਨੂੰ ਡਾਕਟਰਾਂ ਨੂੰ ਪੁੱਛਦਾ ਕਮਜ਼ੋਰੀ ਹੁੰਦੀ ਜਾਂਦੀ ਹੈ ਮੇਰੀਆਂ ਅੱਖਾਂ ਕੱਟਦੀਆਂ ਨੇ ਕਹਿੰਦੇ ਡਾਕਟਰ ਐਨਕ ਲਾ ਲੈ ਕੰਨਾਂ ਚੋਂ ਘੱਟ ਸੁਣਨ ਲੱਗ ਗਿਆ ਸਰੀਰ ਕਮਜ਼ੋਰ ਹੋ ਗਿਆ ਅੱਗੇ ਜਿੰਨੀ ਮੈਂ ਮਿਹਨਤ ਨਹੀਂ ਕਰ ਸਕਦਾ ਦਫ਼ਤਰ ਚ ਘੰਟਿਆਂ ਵੱਧੇ ਬਹਿ ਸਕਦਾ ਸੀ ਹੁਣ ਤਾਂ ਮੈਂ ਬਣਿਆ ਬਣਾਇਆ ਕੰਮ ਮਸਾਂ ਦੇਖ ਸਕਦਾ ਕਮਜ਼ੋਰ ਹੋ ਗਿਆ ਮਹਾਰਾਜ ਕਹਿੰਦੇ ਸੱਠੀ ਦਾ ਹੋ ਗਿਆ ਨਾ ਬੁਢੇਪਾ ਸ਼ੁਰੂ ਹੋ ਗਿਆ ਹੁਣ ਤੇਰਾ ਆਹ ਦਸ ਸਾਲ ਤੇ ਇਨ ਬਿਟਵੀਨ ਮਿਲੇ ਸੀ ਜਵਾਨੀ ਦੇ ਤੇ ਬੁਢੇਪੇ ਦੇ ਵਿਚਾਲੇ ਵਿਚਾਲੇ ਵਾਲੇ ਇਹ ਜਦੋ ਜਾਇਜ਼ ਸੀ ਇਹਦੇ ਵਿੱਚ ਇਹਦੇ ਚ ਇਹ ਨੀ ਮੁੜ ਕੇ ਤੂੰ ਪੰਜਾਹ ਦਾ ਨਹੀਂ ਹੋਇਆ ਮੁੜ ਕੇ ਹੇਠਾਂ ਨੂੰ ਇਕਵੰਜਾ ਬਵੰਜਾ ਤਰਵੰਜਾ ਸੱਠ ਤੱਕ ਜਾ ਪਹੁੰਚ ਹੁਣ ਆ ਗਿਆ ਦਸ ਸਾਲ ਹੋਰ ਲੰਘ ਗਏ ਬੁਢੇਪੇ ਨਾਲ ਲੜਦਿਆਂ ਸਤਰਾਂ ਦਾ ਹੋ ਗਿਆ ਗੱਲਾਂ ਭੁੱਲਣ ਲੱਗ ਗਈਆਂ ਕਾਕਾ ਤੇਰਾ ਨਾਂ ਕੀ ਆ ਭੁੱਲ ਗਿਆ ਮੈਂ ਉਹ ਹਿਸਟਰੀ ਚ ਪੜਿਆ ਸੀ ਨਾਂ ਭੁੱਲ ਗਿਆ ਮੈਨੂੰ ਮਤ ਛੀਣ ਹੋਣੀ ਸ਼ੁਰੂ ਹੋ ਗਈ ਕਮਜ਼ੋਰ ਹੋਣੀ ਸ਼ੁਰੂ ਹੋ ਗਈ ਜਿੱਤ ਵੱਧ ਗਈ ਜ਼ਿਆਦੇ ਮੰਨਦਾ ਨਹੀਂ ਲੋਕ ਦੂਸਰੇ ਦੀ ਗੱਲ ਦੂਸਰੇ ਨਾਲ ਕਿਸੇ ਤਰ੍ਹਾਂ ਐਡਜਸਟਮੈਂਟ ਨਹੀਂ ਕਰਦਾ ਅੱਸੀਆਂ ਦਾ ਹੋ ਗਿਆ ਮਹਾਰਾਜ ਕਹਿੰਦੇ ਹੁਣ ਬਿਹਾਰ ਛੱਡ ਦੇ ਅੱਸੀ ਔਰ ਨੱਬੇ ਦੇ ਦਰਮਿਆਨ ਬਿਹਾਰ ਤੇਰਾ ਭਾਉਂਦਾ ਨਹੀਂ ਹੈ ਤੇਰੀ ਸੋਚ ਹੋਰ ਹੈ ਨਵੀਂ ਸੋਚ ਹੋਰ ਹੈ ਸਤਰਾਂ ਕਾ ਮਤਹੀਣ ਅੱਸੀਆਂ ਕਾ ਬਿਹਾਰ ਨਾ ਪਾਵੇ ਨੱਬੇ ਕਾ ਸੇਜਾ ਸਣੀ ਹੁਣ ਨੱਬੇ ਦਾ ਹੋ ਕੇ ਸੌ ਤੱਕ ਚੱਲਿਆ ਗਿਆ ਇਹ ਦਸ ਸਾਲ ਬੜੇ ਖਤਰਨਾਕ ਨੇ ਬਾਰ ਬਾਰ ਜੀ ਕਰਦਾ ਵੀ ਮੰਜੇ ਤੇ ਪੈ ਜਾਈਏ ਮੰਜੇ ਤੇ ਪੈ ਜਾਈਏ ਜਿਹੜਾ ਬਾਲਾ ਹੈ ਉਹ ਘਟਣਾ ਸ਼ੁਰੂ ਹੋ ਗਿਆ ਬਾਬੇ ਫਰੀਦ ਨੇ ਜਦ ਐਸੀ ਅਵਸਥਾ ਦੇਖੀ ਉਸ ਵੇਲੇ ਐਸਾ ਬਚਨ ਉਚਾਰਿਆ ਤੈਨੂੰ ਛੱਡ ਕੇ ਬਾਲ ਸਿਖਾਈ ਜਿੰਦੇ ਤੈਨੂੰ ਛੱਡ ਕੇ ਜਿੰਦੇ ਤੈਨੂੰ ਛੱਡ ਕੇ ਨੇ ਬਾਲ ਸਿਖਾਈ ਜਿੰਦੇ ਤੈਨੂੰ ਛੱਡ ਕੇ ਜਿੰਦੇ ਤੈਨੂੰ ਛੱਡ ਕੇ ਛੱਡ ਕੇ ਮਾਨ ਸਿਖਾਈ ਜਿੰਦੇ ਤੈਨੂੰ ਛੱਡ ਕੇ ਜਿੰਦੇ ਤੈਨੂੰ ਛੱਡ ਕੇ ਛੱਡ ਕੇ ਬਾਲ ਸਿਖਾਈ ਜਿੰਦੇ ਤੈਨੂੰ ਛੱਡ ਕੇ ਜਿੰਦੇ ਤੈਨੂੰ ਛੱਡ ਕੇ ਛੱਡ ਕੇ ਬਾਲ ਸਿਖਾਈ ਜਿੰਦੇ ਤੈਨੂੰ ਛੱਡ ਕੇ ਜਿੰਦੇ ਤੈਨੂੰ ਛੱਡ ਕੇ
ਛੱਡ ਕੇ ਵਾਸ ਗਾਈ ਜਿੰਦੇ ਤੈਨੂੰ ਛੱਡ ਕੇ ਜਿੰਦੇ ਤੈਨੂੰ ਛੱਡ ਕੇ
ਜਬਨ ਚਲਾਨਾ ਰਤਨ ਸੇ ਸੁਣਿਆ ਬਹਿ ਗਏ ਹੇੜੇ ਮੁਤੀ ਤਾਸੇ ਜਾਨੀ ਚੱਲ ਗਏ। ਨਾ ਅੱਖਾਂ ਦੇਖਦੀਆਂ ਨੇ, ਨਾ ਕੰਨ ਸੁਣਦੇ ਨੇ, ਨਾ ਹੱਥ ਚੱਕਦੇ ਨੇ ਕੁਛ। ਫਰੀਦਾ ਇਹਨੀ ਨਿੱਕੀ ਜੰਗੀ ਅੰਥਲ ਡੂਗਰ ਪਵੇ ਹੋ। ਅੱਜ ਫਰੀਦਾ ਕੂਜੜਾ ਸੌ ਕੋਹਾਂ ਸੀ। ਆ ਕੋਲ ਪਿਆ ਹੋਇਆ ਪਾਣੀ ਮੈਂ ਪਾ ਕੇ ਬਰਤਨ ਚ ਪੀ ਨਹੀਂ ਸਕਦਾ, ਮੈਨੂੰ ਲੱਗਦਾ ਵੀ ਸੈਂਕੜੇ ਕੋਚ ਰਹਿ ਗਿਆ। ਆਦਮੀ ਜਦੋਂ ਜਾਇਦ ਕਰਦਾ 50 ਸਾਲ ਤੋਂ ਬਾਅਦ ਬਾਜ਼ਾਰੋਂ ਜਾ ਕੇ ਰੰਗ ਲਿਆਉਂਦਾ, ਕਿਉਂ? ਵਾਰਨਿੰਗ ਆ ਜਾਂਦੀ ਹੈ, ਹਾਫ ਟਾਈਮ ਬੀਤ ਗਿਆ ਤੇਰਾ। ਵਾਰਨਿੰਗ ਕੀ ਆਈ? ਦੇਖ ਫਰੀਦਾ ਜੇ ਤੀਆ ਦਾੜੀ ਹੋਈ ਪੂ, ਅੱਗੋਂ ਨੇੜੇ ਆਇਆ ਪਿੱਛਾ ਰਹਿਆ ਦੂਰ। ਹੁਣ 50 ਸਾਲ ਤਾਂ ਤੈਨੂੰ ਲੰਘਾਰੇ, ਇਹ ਤਾਂ ਲੰਘੇ। ਹੁਣ ਗਾਂ ਦੀ ਗਰੰਟੀ ਕੋਈ ਨਹੀਂ ਹੈ ਵੀ 60 ਦਾ ਹੋਏਗਾ, 17 ਦਾ ਹੋਏਗਾ, 80 ਦਾ ਹੋਏਗਾ। ਹੁਣ ਤਾਂ ਨੇੜੇ ਹੀ ਨੇੜੇ ਆਉਣਾ। ਕਹਿੰਦਾ ਮੈਂ ਨਹੀਂ ਆਉਣ ਦਿੰਦਾ, ਰੰਗ ਬਹੁਤ ਵਧੀਆ ਮਿਲਦੇ ਨੇ, ਲਾਉਣ ਲੱਗ ਜਾਂਦਾ ਦਾੜੀ ਨੂੰ ਕੇਸਾਂ ਨੂੰ। ਉਹ ਕਰਦੇ ਕੀ ਨੇ, ਬੋਡੀ ਚ ਪੈਨੀਟ੍ਰੇਟ ਕਰ ਜਾਂਦੇ ਨੇ। ਫੇਰ ਕਹਿੰਦੇ ਡਾਕਟਰਾਂ ਦਾ ਖਹਿੜਾ ਨਹੀਂ ਛੱਡਦਾ। ਡਾਕਟਰਾਂ ਨੂੰ ਪਤਾ ਹੀ ਨਹੀਂ ਵੀ ਬਿਮਾਰ ਕਿਉਂ ਹੁੰਦਾ। ਮੇਰੇ ਕੋਲ ਆਉਂਦਾ, ਮੈਂ ਜਦੇ ਕਹਿ ਦਿੰਦਾ ਰੰਗ ਲਾਉਣਾ ਛੱਡ ਦੇ, ਰਾਜੀ ਹੋ ਜਾਏਗਾ। ਉਹ ਕਿਤੇ ਜਵਾਨ ਹੋ ਜਾਂਦਾ ਰੰਗ ਲਾ ਕੇ, ਕਿਉਂ ਧੋਖਾ ਦਿੰਦੇ? ਮੰਨ ਲਓ ਵਾਹਿਗੁਰੂ ਦੀ ਗੱਲ ਵੀ ਹੁਣ ਤਾਂ ਥੋੜਾ ਹੀ ਟਾਈਮ ਰਹਿ ਗਿਆ, ਵਾਰਨਿੰਗ ਆ ਗਈ, ਹਾਫ ਟਾਈਮ ਹੋ ਗਿਆ। ਸਕੂਲ ਦੇ ਟੀਚਰ ਨੇ ਜਿਹੜਾ ਇਮਤਿਹਾਨ ਲੈਂਦਾ ਐਗਜ਼ਾਮੀਨਰ, ਉੱਚੀ ਆਵਾਜ਼ ਚ ਬੋਲਦਾ ਹਾਫ ਟਾਈਮ ਓਵਰ। ਜਿਹੜੇ ਹੁਸ਼ਿਆਰ ਬੱਚੇ ਘਬਰਾ ਗਏ ਵੀ ਇਹ ਤਾਂ ਬਹੁਤ ਰਹਿੰਦਾ ਲਿਖਣ ਤੋਂ, ਕੀ ਕਰਾਂਗੇ, ਟਾਈਮ ਲੰਘ ਜਾਂਦਾ, ਨਹੀਂ ਮੁੜ ਕੇ ਆਉਂਦਾ। ਲੰਘੀ ਹੋਈ ਜਵਾਨੀ ਨੀ ਕਿਸੇ ਦੇ ਅੱਜ ਤੱਕ ਮੁੜ ਕੇ ਵਾਪਸ ਆਈ, ਕਹਾਣੀਆਂ ਬਣੀਆਂ ਹੋਈਆਂ ਨੇ। ਇਸੇ ਵਾਸਤੇ ਕਹਾਣੀਆਂ ਬਣੀਆਂ, ਕਿਉਂਕਿ ਜਵਾਨੀ ਪਿਆਰੀ ਲੱਗਦੀ ਹੈ। ਉਹ ਨਹੀਂ ਆਉਂਦੀ, ਉਹ ਤਾਂ ਲੰਘ ਗਿਆ, ਸੋ ਲੰਘ ਗਿਆ, ਬੀਤ ਗਿਆ, ਨਹੀਂ ਮੁੜ ਕੇ ਆਉਂਦਾ। ਅਤੀਤ ਵਿੱਚ ਗਈ ਹੋਈ ਗੱਲ ਮੁੜ ਨਹੀਂ ਆਇਆ ਕਰਦੀ, ਉਹ ਤੋਂ ਸਿਕਸ਼ਾ ਲਈ ਦੀ ਹੈ, ਉਹਨੂੰ ਮੋੜਨ ਦਾ ਯਤਨ ਨਹੀਂ ਕਰੀਦਾ। ਤੂੰ ਕਹਿਣ ਲੱਗੇ ਪਿਆਰਿਆ ਆਹ ਹਾਲ ਹੈ ਤੇਰਾ, 90 ਦਾ ਹੋ ਗਿਆ, ਹੁਣ ਸੇਜਾ ਮੰਨ ਲਈ। 10 ਸਾਲ ਕੋਸ਼ਿਸ਼ਾਂ ਕਰੀ ਜਾਂਦਾ, ਮੈਂ ਤਾਂ 100 ਸਾਲ ਦਾ ਹੋ ਕੇ ਜਾਣਾ, ਕੀ ਕਰੇਗਾ ਐਵੇਂ ਮੰਦੇ ਤੇ ਪਿਆਰ ਚੱਕੀ ਜਾਏਗਾ, ਲੋਕਾਂ ਨੂੰ ਦੇਖੀ ਜਾਏਗਾ। ਜੇ ਤਾਂ ਬੰਦਗੀ ਕਰਨੀ ਹੈ ਤਾਂ ਸਫਲ ਹੈ, ਫਿਰ ਤਾਂ ਭਰ ਲੈ ਭੰਡਾਰੇ ਜਿੰਨੇ ਭੰਡਾਰੇ। ਪਰ ਇੱਕ ਗੱਲ ਮੈਂ ਦੱਸ ਦਿੰਦਾ, ਉਹ ਇਹ ਵੀ ਜਿਸ ਵਕਤ ਭਰਮ ਦਾ ਨਾਸ਼ ਹੋ ਜਾਵੇ, ਆਪਣਾ ਆਪਾ ਖਤਮ ਹੋ ਜਾਏ, ਫਿਰ ਬੰਦਗੀ ਆਪਣੇ ਵਾਸਤੇ ਨਹੀਂ ਹੁੰਦੀ, ਫਿਰ ਸੰਸਾਰ ਵਾਸਤੇ ਹੋਇਆ ਕਰਦੀ ਹੈ। ਉਹ ਜਿੰਨੇ ਕਰਮ ਕਰਦਾ ਹੈ, ਗੁਰੂ ਤੇ ਤੀਸਰੇ ਪਾਤਸ਼ਾਹ ਜਦ ਬਹਿੰਦੇ ਸੀ, ਕੀਲੀ ਬਣੀ ਹੋਈ ਹੈ ਜਿੱਥੇ ਰੱਸੀ ਨਾਲ ਕੇਸ ਬੰਨ ਲੈਂਦੇ ਸੀ, ਕਈ ਕਹਿੰਦੇ ਉਹ ਕਿਉਂ ਬੰਨਦੇ ਸੀ? ਉਹ ਬੰਨਦੇ ਸੀ, ਰੀੜ ਦੀ ਹੱਡੀ ਸਿੱਧੀ ਨਹੀਂ ਸੀ ਰਹਿੰਦੀ, ਗਰਦਨ ਇੱਥੇ ਆ ਜਾਂਦੀ ਸੀ, ਉਹ ਸਿੱਧਾ ਬਹਿਣਾ ਚਾਹੁੰਦੇ ਸੀ ਟੈਂਟ। ਕਰਦੇ ਕਿਉਂ ਸੀ? ਉਹ ਕਰਦੇ ਸੀ ਸਾਡੇ ਵਾਸਤੇ ਵੀ ਇਹ ਵੱਡੀ ਵਡੇਰੀ ਉਮਰ ਤੱਕ ਲੱਗੇ ਰਹਿਣ, ਐਕਸਕਿਊਜ਼ ਨਾ ਹੋ ਜਾਵੇ, ਮੈਂ ਤਾਂ ਜੀ ਬੁੱਢਾ ਹੋ ਗਿਆ, ਨਹੀਂ ਮੇਤੇ ਨਾਮ ਜਪਣ ਦਾ। ਕ੍ਰਿਸ਼ਨ ਮਹਾਰਾਜ ਬੈਠੇ ਨੇ ਧਿਆਨ ਵਿੱਚ, ਅਰਜਨ ਖੜਾ ਹੈ ਵੀ ਕਦ ਨੇਤਰ ਖੋਲਣ, ਕਦ ਮੈਂ ਨਮਸਕਾਰ ਕਰ। ਬੜੀ ਦੇਰ ਲੰਘੀ, ਤੁਰਿਆ ਫਿਰਦਾ, ਕਦੇ ਇੱਧਰ ਜਾਂਦਾ ਕਦੇ ਇੱਧਰ ਜਾਂਦਾ, ਅਖੀਰ ਆਪਨੇ ਨੇਤਰ ਖੋਲ੍ਹੇ, ਆ ਕੇ ਨਮਸਕਾਰ ਕਰੀ। ਪਹਿਲਾਂ ਹੀ ਸਵਾਲ ਕਰਿਆ, ਮਹਾਰਾਜ ਤੁਹਾਨੂੰ ਹੁਣ ਧਿਆਨ ਲਾਉਣ ਦੀ ਕੀ ਲੋੜ ਹੈ? ਕਹਿੰਦੇ ਅਰਜਨ ਮੈਂ ਧਿਆਨ ਲਾਉਣ ਵਾਲਿਆਂ ਵਾਸਤੇ ਲਾਉਣਾ, ਉਹ ਮੇਰਾ ਲਾਉਂਦੇ ਨੇ, ਮੈਂ ਉਹਨਾਂ ਦਾ ਲਾਉਣਾ। ਉਹ ਸਾਨੂੰ ਇੱਕ ਸਿੱਖਿਆ ਦਿੰਦੇ ਨੇ ਮਹਾਂਪੁਰਸ਼ ਵੀ ਆਖਰੀ ਦਮ ਤੱਕ ਲੱਗੇ ਰਹੋ, ਜੇ ਤੁਸੀਂ ਲੱਗੇ ਰਹੋਗੇ ਤਾਂ ਤੁਹਾਨੂੰ ਦੇਖਣ ਵਾਲੇ ਲੱਗੇ ਰਹਿਣਗੇ, ਨਹੀਂ ਉਹ ਸਭ ਢਿੱਲੇ ਪੈ ਜਾਣ। ਗੁਰੂ ਨਾਨਕ ਪਾਤਸ਼ਾਹ ਰਾਵੀ ਦੇ ਵਿੱਚ ਖੜ ਜਾਂਦੇ ਨੇ ਜਾ ਕੇ, ਪੋਹ ਦਾ ਮਹੀਨਾ, 2 ਵਜੇ ਉੱਠ ਕੇ ਠੰਡੇ ਪਾਣੀ 'ਚ ਖੜ ਜਾਂਦੇ। ਇੱਕ ਦਿਨ ਗੁਰੂ ਅੰਗਦ ਸਾਹਿਬ ਨਾਲ ਖੜੇ ਹੋ ਗਏ, ਆਪ ਬੇਹੋਸ਼ ਹੋ ਗਏ, ਮਹਾਰਾਜ ਨੇ ਛੇੜੀ ਡਿੱਗੇ ਬਾਹਰ ਕੱਢੇ।
ਆ ਕੇ ਚਰਨ ਲਾਇਆ ਆਪਣਾ,
ਨਿਗ ਦਿੱਤੀ ਸਰੀਰ। ਕਹਿਣ ਲੱਗਿਆ ਕੀ ਕਰਨ ਲੱਗ ਗਿਆ ਤੂੰ? ਕਹਿੰਦਾ ਮਹਾਰਾਜ ਮੈਂ ਦੇਖਿਆ ਤੁਸੀਂ ਖੜਦੇ ਸੀ, ਮੈਂ ਕਿਹਾ ਮੈਂ ਬਾਹਰ ਖੜਾ ਰਹਿੰਦਾ, ਮੈਂ ਵਿੱਚ ਖੜਾ। ਕਹਿੰਦੇ ਪੁਰਖਾ ਆਹ ਸਾਡੇ ਸਾਰੇ ਜਪ ਤਪ ਤੁਹਾਡੀ ਸਾਰੇ ਜਿੰਨੀ ਅਕੁਲਾਂ ਆਉਣੀਆਂ ਨੇ, ਸਿੰਘ ਆਉਣੇ ਹੈ, ਉਹਨਾਂ ਵਾਸਤੇ ਮੈਂ ਕਰ ਰਿਹਾ ਸਾਰੇ, ਮੈਨੂੰ ਨੀ ਲੋੜ ਹੈ ਕਾਸੇ ਦੀ, ਉਹਨਾਂ ਵਾਸਤੇ ਹੋ ਰਿਹਾ ਸਭ ਕੁਛ। ਸੋ ਇਸ ਤਰ੍ਹਾਂ ਆਪ ਕਹਿੰਦੇ ਨੇ ਵੀ ਨੱਬਿਆਂ ਦਾ ਜਦ ਹੋ ਗਿਆ ਨਾ, ਫਿਰ ਸਹਿਜਾ ਮੰਨ ਲਈ ਨੱਬੇ ਕਾ ਸਹਿਜਾ ਆਸਣੀ, ਸਹਿਜਾ ਤੇ ਆਸਣ ਵਾਲੇ ਮੂਲ ਨਾ ਜਾਣੇ ਅਪ ਵੱਲ। ਅਖੀਰ ਫੈਸਲਾ ਦਿੰਦੇ ਨੇ ਟੰਡੋਲਮ ਟੂੰਡਮ ਡਿੱਠ ਮੈਂ, ਟੋਲ 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 ਕੇ ਮੈਂ ਕੀ ਦੇਖਿਆ ਤੱਤ ਕੱਢਿਆ, ਨਾਨਕ ਜਗ ਧੂਏ ਕਾ ਤਬਲਹਰ। ਤਬਲਹਰ ਮਹਿਲ ਨੂੰ ਕਹਿੰਦੇ ਨੇ, ਇੱਕ ਵੱਡਾ ਮਹੱਲ ਹੈ ਜਿਹਦੇ ਚ ਜੀਵ ਜੰਤੂ ਰਹਿੰਦੇ ਨੇ, ਧੂਏ ਦਾ ਸੱਤ ਨਹੀਂ ਹੈ, ਇਹ ਇੱਕ ਮਾਇਆ ਦਾ ਕ੍ਰਿਸ਼ਮਾ ਹੈ। ਉਹਨੇ ਜੋ ਪਰਮੇਸ਼ਰ ਦੀ ਸੱਤਾ ਚਿੱਤ ਦੇ ਉੱਤੇ ਪਈ ਉਹਨੂੰ ਅਹੰ ਭਾਵ ਦੇ ਤਾ, ਜੀਵ ਬਣ ਗਿਆ ਹੈ। ਉਹ ਜੀਵ ਬਣ ਕੇ ਇਹਦਾ ਇਤਿਹਾਸ ਸ਼ੁਰੂ ਹੋ ਗਿਆ, ਮਾਇਆ ਦਾ ਅਸਰ ਹੋ ਗਿਆ। ਮਾਇਆ ਨੇ ਸਭ ਤੋਂ ਪਹਿਲਾਂ ਇਹਦੀ ਸੁੱਧ ਗੁਆ ਦਿੱਤੀ, ਜਿਹੜੀ ਆਤਮ ਬਛੈਣੀ ਬੁੱਧੀ ਸੀ। ਜੀਵ ਬੁੱਧੀ ਮਾਇਆ ਦੀ ਬੁੱਧੀ ਹਉਮੈ ਦੀ ਬੁੱਧੀ ਇਹਦੇ ਚ ਪ੍ਰਗਟ ਕਰ ਦਿੱਤੀ। ਉਹ ਬੁੱਧੀ ਨੇ ਫੇਰ ਇਹਦੇ ਚ ਨਿਕਲਿਆ ਤਾਂ ਨਿਜਦੇ ਨਾਲ ਹਿੱਤ ਪੈਦਾ ਹੋ ਗਏ, ਹਿੱਤਾਂ ਨੇ ਇਹ ਤੋਂ ਔਗਣ ਕਰਾਤੇ, ਔਗਣਾਂ ਦਾ ਫੇਰ ਇਹਨੂੰ ਫਲ ਜਿਹੜਾ ਹੋਇਆ ਉਹ ਇੱਥੇ ਵੀ ਪਛਤਾਵਾ, ਇਹ ਦਰਗਾਹ ਵਿੱਚ ਵੀ ਇਸ ਨੂੰ ਪਛਤਾਵਾ ਔਗਣਾ ਕਰਕੇ ਹੋਣਾ ਪਿਆ। ਮਹਾਰਾਜ ਐਸਾ ਫਰਮਾਨ ਕਰਦੇ ਨੇ। ਮਾਇਆ ਮੋਹ ਸਭ ਸੁਰਤ ਗਵਾਈ, ਅਵਗਣ ਕਰ ਅਵਗਣ ਪਛੋ ਤਾਵਣਿਆ। ਮਾਇਆ ਮੋਹ ਸਭ ਸੁਰਤ ਗਵਾਈ, ਅਵਗਣ ਪਛੋ ਤਾਵਣਿਆ। ਮਾਇਆ ਮੋਹ ਸਭ ਸੁਰਤ ਗਵਾਈ, ਅਵਗਣ ਪਛੋ ਤਾਵਣਿਆ। ਮਾਇਆ ਮੋਹ ਸਭ ਸੁਰਤ ਗਵਾਈ, ਅਵਗਣ ਪਛੋ ਤਾਵਣਿਆ। ਜੀਵ ਨੂੰ ਕਿ ਮੈਂ ਕਹਾਂ, ਮਹਾਰਾਜ ਕਹਿੰਦੇ ਜਦੋਂ ਮਾਤਾ ਦੇ ਉਦਰ ਵਿੱਚ ਸੀ ਉਸ ਵੇਲੇ ਵਾਰ ਵਾਰ ਕਹਿੰਦਾ ਸੀ ਹੇ ਪ੍ਰਭੂ ਹੁਣ ਨਹੀਂ ਮੈਂ ਭੁੱਲਦਾ, ਹੁਣ ਮੈਂ ਤੇਰਾ ਨਾਮ ਜਪਾਂਗਾ ਕਿਉਂਕਿ ਮੈਨੂੰ ਪਤਾ ਲੱਗ ਗਿਆ ਵੀ ਤੇਰੇ ਨਾਮ ਦੇ ਵਿੱਚ ਕੀ ਸ਼ਕਤੀ ਹੈ ਤੇ ਇਹਦੇ ਆਸਰੇ ਮੈਂ ਇੱਥੇ ਜਿਆ। ਪਰ ਹੋਇਆ ਕਿ ਕਹਿੰਦੇ ਜੈਸੀ ਅਗਨ ਉਧਰ ਮੈਂ ਤੈਸੀ ਵਾਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਚਾਇਆ, ਜਾਂ ਤੁਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤਿਸ਼ਨਾ ਮਾਇਆ ਅਮਰ ਵਰਤਾਇਆ। ਮਾਇਆ ਕਹਿੰਦੇ ਕਿਨੂੰ ਨੇ, ਇਹ ਮਾਇਆ ਜਿੱਤ ਹਰ ਵਿਸਰੇ ਮੋਹ ਉਪਜੇ ਪਾਓ ਦੂਜਾ ਲੈ, ਕਹਿ ਨਾਨਕ ਜਿਨ੍ਹਾਂ ਲਿਵ ਲਾਗੀ ਗੁਰਪ੍ਰਸ਼ਾਦੀ ਜਿਨ੍ਹਾਂ ਲਿਵ ਲਾਗੀ ਤਿੰਨੇ ਵਿੱਚੇ ਮਾਇਆ ਪਾਏ। ਹੁਣ ਇੱਥੇ ਮਹਾਰਾਜ ਨੇ ਨਾਲ ਤਾਂ ਭੇਜ ਦੇਤਾ ਵੀ ਲਿਵ ਨਾਲ ਜਿਹੜਾ ਹੈ ਉਹ ਤਾਂ ਹੋ ਜਾਂਦਾ ਸੁਰਤ ਵਿੱਚ, ਜਿਹਦੀ ਲਿਵ ਟੁੱਟ ਗਈ ਉਹ ਬੇਸੁਰਤ ਹੋ ਗਿਆ। ਮਾ ਪੈਦਾ ਹੁੰਦੀ ਸਾਰ ਯਾ ਜਗਮੈ ਏਕ ਏਕ ਆਇਆ, ਜਨਮਤ ਮੋਇਓ ਮੋਹ ਨਹੀਂ ਮਾਇਆ, ਜੰਮਦਾ ਹੀ ਮੋਲਿਆ ਪਹਿਲੇ ਪਿਆਰ ਲਗਾ ਥਣ ਤੋਂ, ਦੂਜੇ ਮਾਏ ਬਾਪ ਕੀ ਸੋ, ਤੀਜੇ ਭਈਆ ਭਾਫੀ ਵੇਰ, ਚੌਥੇ ਪਿਆਰ ਪੰਨੀ ਖੇਰ, ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮ ਨਾ ਪੁੱਛੈ ਜਾਤ, ਸਤਵੇਂ ਸਾਂਝ ਕੀਆ ਕਰਵਾਤ, ਪੈਸਾ ਜੋੜਦਾ ਪੈਸਾ ਜੋੜਦਾ ਮੇਰੇ ਬੱਚਿਆਂ ਦੇ ਕੰਮ ਆਊ, ਮੇਰੇ ਦਾਦੇ ਪੋਤਿਆਂ ਦੇ ਪੜੋਤਿਆਂ ਦੇ ਕੰਮ, ਬਾਰ ਬਾਰ ਭਈਆ ਬੈਂਕਾਂ ਜਮਾ ਕਰਾ, ਇੰਨਾ ਖਾ ਥੋੜੋ। ਮਹਾਰਾਜ ਕਹਿੰਦੇ ਪੈਸਾ ਤਾਂ ਹੋਈ ਹੈ ਦਮੜਾ ਤੁਸੀਂ ਘਰ ਜੋ ਖਰਚੇ ਔਰ ਖਾਏ, ਦੇਵੇ ਦਲਾਵੇ ਰਜਾਏ ਖਦਾਏ ਹੋਤਾ ਨਾ ਰੱਖੇ, ਅਕੇਲਾ ਨਾ ਖਾਏ ਤਹਿਕੀ ਦਿਲ ਦਾ ਨਹੀਂ ਬਹੀ ਪੇਚਿਆ। ਕਿਸੇ ਪੜੋਤੇ ਨੂੰ ਪੁੱਛ ਲਓ ਵੀ ਤੇਰੇ ਪੜਦਾਦੇ ਦਾ ਕੀ ਨਾਂ ਸੀ, ਉਹ ਪੜਦਾਦਾ ਬੇਈਮਾਨੀਆਂ ਕਰਕੇ ਠੱਗੀਆਂ ਕਰਕੇ ਵੱਡੀ ਕੋਠੀ ਪਾ ਕੇ ਜੇਲ੍ਹ ਵਿੱਚ ਉਮਰ ਕੱਟੀ ਹੋਵੇ ਉਹਨੇ। ਪੜੋਤੇ ਨੂੰ ਪੁੱਛੋ ਤੇਰੇ ਪੜਦਾਦੇ ਦਾ ਨਾਂ ਕੀ ਸੀ, ਪੜਦਾਦੀ ਦਾ ਕੀ ਨਾਂ ਸੀ, ਕਹਿੰਦਾ ਮੈਂ ਤਾਂ ਜਾਣਦਾ ਨਹੀਂ। ਫਿਰ ਕਾਹਦੇ ਵਾਸਤੇ ਉਹਨੇ ਬੇਵਕੂਫ ਨੇ ਇੰਨਾ ਆਪਣੇ ਉੱਤੇ ਕਸ਼ਟ ਝੱਲਿਆ, ਬਈ ਤੈਨੂੰ ਜਾਣਨਾ ਤਾਂ ਹੈ ਨੀ, ਅੱਖਾਂ ਮੀਚਦੀ ਸਾਰ ਤੈਨੂੰ ਸਭ ਭੁੱਲ ਜਾਣਗੇ, ਉਹਨਾਂ ਵਾਸਤੇ ਜੋੜ ਜੋੜ ਦਿੰਦਾ। ਬਹੁ ਪ੍ਰਪੰਚ ਕਰ ਪਰਤਾਨ ਲਿਆਵੈ, ਸੁਤਦਾਰਾ ਪਿਆਨ ਲਟਾਵੈ, ਮਨ ਮੇਰੇ ਭੁੱਲੇ ਕਪਟਨਾ ਕੀ ਜਹਿਨ, ਤੇ ਨਵੇੜਾ ਤੇਰੇ ਜੀ ਪੈਲੀ ਚ ਆਇਆ ਤਾਂ ਤੂੰ ਸੀ ਪਰਮੇਸ਼ਰ ਦਾ ਨਾਮ ਜਪਣ ਵਾਸਤੇ, ਇੱਕ ਫੱਕੜੇ ਲੱਗ ਗਿਆ ਲਾ ਲੈਣਾ ਸੀ ਹੋਰ ਲੱਗ ਗਿਆ ਕਿਸੇ ਪਾਸੇ ਹੋ। ਕਹਿੰਦਾ ਸੱਤਵੇਂ, ਮਹਾਰਾਜ ਕਹਿੰਦੇ ਸੱਤਵੇਂ, ਫੇਰ ਸੱਚ ਕੀਆ ਕਰਵਾ, ਕੋਠੀ ਬਣਾ ਲਈ, ਉਧਾਰਾ ਲੈ ਲਿਆ ਪੈਸਾ, ਜਾਂ ਬੇਈਮਾਨੀਆਂ ਕਰ ਲਈਆਂ, ਰਿਸ਼ਵਤਾਂ ਖਾ ਲਈਆਂ, ਮੁਕੱਦਮੇ ਚੱਲ ਗਏ, CBI ਇਨਕੁਆਇਰੀਆਂ ਕਰ ਰਹੀ ਹੈ। ਇਹ ਪੁੱਛੋ ਵੀ ਤੁਸੀਂ ਅਰਬਾਂ ਰੁਪਏ ਦਾ ਧੋਖੇ ਫਰੇਬ ਕਰਦੇ ਹੋ, ਕਰੋੜਾਂ ਦੇ ਇਹ ਰੁਪਈਆ ਮੁੱਕਦਾ ਕਰਨ ਨਾਲ, ਡਾਕਟਰ ਤਾਂ ਫਿਰ ਕਹਿੰਦੇ ਨੇ ਰੋਟੀ ਥੋੜੀ ਖਾਈ, ਆਹ ਨਾ ਖਾਈ, ਆਹ ਨਾ ਖਾਈ, ਆਹ ਨਾ ਖਾਈ, ਆਹ ਨਾ ਖਾਈ, ਉਹ ਰੁਪਈਏ ਚੱਬਣੇ ਨੇ, ਉਹ ਕਿਸ ਕੰਮ ਨੇ, ਵਾਧੂ ਪੈਸਾ ਕਿਸ ਕੰਮ ਨੇ। ਮਹਾਰਾਜ ਕਹਿੰਦੇ ਦਮੜਾ ਤਾਂ ਉਹਦਾ ਹੈ ਜਿਹੜਾ ਖਾਵੇ ਤੇ ਖਿਲਾ ਦੇਵੇ ਦੂਜਿਆਂ ਨੂੰ। ਇਹਨ ਮਾਇਆ ਕਣੀ ਗੁਆਈ, ਕਹਿੰਦੇ ਜਿਹੜੀ ਮਾਇਆ ਇਸ ਜਦ ਕਾਰਨ ਘਣੀ ਵਿਗੁਰਤੀ, ਇਹਨ ਮਾਇਆ ਘਣੀ ਗਵਾਈ, ਪਾਪਾਂ ਵਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਇਹ ਪਾਪਾਂ ਦੇ ਬਿਨਾਂ ਤਾਂ ਇਕੱਠੀ ਨਹੀਂ ਹੋਣੀ ਤੇ ਮਰਨ ਤੋਂ ਬਾਅਦ ਜਾਣੀ ਨਹੀਂ ਹੈ, ਕਿਹਦੇ ਵਾਸਤੇ ਤੂੰ ਜੋੜ ਜੋੜ ਦਿੰਦਾ ਜੇ ਹਵੇਲੀਆਂ ਪਾਉਣਾ ਹੈ, ਬੇਸੁਰਤੇ ਹੋਇਆ। ਹੁਣ ਗਾਂ ਕੀ ਹੁੰਦਾ, ਜਿਹਨਾਂ ਵਾਸਤੇ ਜੋੜਦਾ ਉਹ ਔਖੇ ਹੀ ਨਹੀਂ ਲੱਗਦੇ। ਸਾਡੇ ਤਾਂ ਕਹਿੰਦੇ ਨੇ ਜੀ ਮੁੰਡੇ ਨੇ ਪੋਤੇ ਨੇ ਜੀ ਕੇਸ ਮਨਾ ਲਏ, ਉਹ ਨਹੀਂ ਬਸ ਹਟਦਾ ਹਟਦਾ ਹੀ ਨਹੀਂ, ਕਹਿੰਦਾ ਮੈਂ ਮਰ ਜੂ ਜੇ ਮੈਨੂੰ ਰੋਕਿਆ ਤੁਸੀਂ, ਇੱਕ ਨਵੀਂ ਧਮਕੀ ਹੋਰ ਦੇਣ ਲੱਗ ਗਏ। ਉਹ ਕ੍ਰੋਧ ਦੇ ਨਾਲ ਤਨ ਦਾ ਨਾਸ਼ ਸ਼ੁਰੂ ਹੋ ਜਾਂਦਾ। ਫਿਰ ਕੀ ਖੱਟਿਆ ਮਹਾਰਾਜ, ਕਹਿੰਦੇ ਤਾਂ ਸੰਸਾਰ ਦੇ ਵਿੱਚ ਆ ਕੇ ਖੁਸ਼ੀ ਤਾਂ ਤੇਰੇ ਪੱਲੇ ਪਈ ਨਾ, ਅਖੀਰ ਦੇ ਉੱਤੇ ਫਰਸਟ੍ਰੇਟਡ ਹੋ ਗਿਆ, ਕ੍ਰੋਧ ਵਿੱਚ ਰਹਿਣਾ, ਕ੍ਰੋਧ ਨੇ ਕੰਮ ਆਪਣਾ ਸ਼ੁਰੂ ਕਰ ਦਿੱਤਾ। ਉਧਰੋਂ ਦੂਜੇ ਪਾਸੇ ਡਾਕਟਰਾਂ ਤੋਂ ਦਵਾਈ ਲੈਣਾ ਤੇ ਆਪੇ ਹੀ ਆਪਣੇ ਸਰੀਰ ਨੂੰ ਗਾਲਣਾ ਸ਼ੁਰੂ ਕਰ ਦਿੱਤਾ,
ਕਾਇਆ ਨੂੰ ਗਾਲ ਦੇ ਕਾਮ ਤੇ ਕ੍ਰੋਧ ਲੋਨੇ, ਕਾਇਆ ਨੂੰ ਗਾਲ ਦੇ ਕਾਮ ਤੇ ਕ੍ਰੋਧ ਲੋਨੇ, ਕਾਮ ਤੇ ਕ੍ਰੋਧ
काम क्रोध काया को गाला ज्यों कंचन सुहागा टल कहते अठवें क्रोध बहुत अन्नास क्रोध दे विच पै के पैसे जोड़ के कोठियां बना के लभ्या की हाथ की आया क्रोध आखे नहीं लगते बच्चे अपनी मर्जी करते ने नौवे तौले उबे सा हुण सा एक तां हुंदा है कोई गल हो जावे तां हो के आया करदे ने 80 साल तों जद उपर लंघदा ना आपे ही होके आने शुरू हो जांदे हैरान हुंदा वी एडे डूंघे होके मैनूं क्यों आउण लग गए पछतावा हो जांदा जिंदगी दा वी नाम नहीं जपिया बंदगी करदे गलत कम्मां दे विच नंगा ली हुणे मुड़ के तां आउंदा नहीं समां ਇਹ ਨਾ ਕਦੇ ਵੀ ਆਊ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ ਫੜਫੜ ਰਹੀ ਤਰੀਕ ਸਮੇਂ ਖਿਸਕਾਈ ਕਰਨੀ ਕਿਵੇਂ ਨਾ ਸਕੀ ਰੋਕ ਅਟਕ ਸਭ ਇਹਨੇ ਪੰਨੀ ਤਿੱਖੇ ਆਪਣੇ ਵੇਗ ਗਿਆ ਦੁੱਖ ਬੰਨੇ ਬੰਨੀ ਲੰਘਿਆ ਹੋ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਣਦਾ ਇਹ ਠਹਿਰਨ ਜਾਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਬੀਤ ਗਈ ਸੋ ਬੀਤੀ ਆ ਕੇ ਸਮਝ ਚਲੋ ਨੰਦ ਲਾਲਾ ਬੀਤ ਗਈ ਸੋ ਬੀਤੀ ਉਹ ਹੋ ਕੇ ਆਉਂਦੇ ਆਪੇ ਹੀ ਆਈ ਜਾਂਦੇ ਨੇ ਡਾਕਟਰਾਂ ਦਾ ਡਾਕਟਰਾਂ ਕੋਈ ਇਲਾਜ ਨਹੀਂ ਡਾਕਟਰ ਖੇੜਾ ਤਾਂ ਦੇ ਨਹੀਂ ਸਕਦੇ ਬਿਮਾਰੀ ਨੂੰ ਦੂਰ ਕਰ ਸਕਦੇ ਨੇ ਖੇੜਾ ਦਾ ਸਤਸੰਗ ਨੇ ਨਾਮ ਨੇ ਦੇਣਾ ਅੰਦਰੋਂ ਜਿਹੜੀ ਗੱਲ ਇਹ ਕਰਨ ਵਾਸਤੇ ਆਇਆ ਸੀ ਇਹਦੀ ਸਮਝ ਵਿੱਚ ਪੈ ਜਾਵੇ ਕਰ ਲਿਆ ਹੋਵੇ ਤਾਂ ਹੁੰਦਾ ਨਹੀਂ ਤਾਂ ਹੁੰਦਾ ਹੀ ਨਹੀਂ ਸੋ ਮਹਾਰਾਜ ਕਹਿੰਦੇ ਪਿਆਰਿਆ ਕੀ ਖੱਟ ਲਿਆ ਤੈਂ ਦਸਵੇਂ ਦੱਧਾ ਹੋਆ ਸਵਾਹ ਸਵਾਹ ਦੀ ਢੇਰੀ ਬਣ ਗਿਆ ਉਹ ਵੀ ਉੜ ਗਈ ਹਵਾ ਦੇ ਨਾਲ ਜਿਹੜੇ ਤੇਰੇ ਸੰਬੰਧੀ ਸੀ ਸੰਗੀ ਸੀਗੇ ਸਾਰੇ ਉਹ ਵੀ ਧਾਂ ਮਾਰ ਕੇ ਮੁੜ ਗਏ ਅੱਗ ਲਾ ਕੇ ਗਏ ਸੇ ਗੀਤ ਪੁਕਾਰੀ ਤਾਂ ਉੜਿਆ ਹੰਸ ਰਾਹ ਨਹੀਂ ਲੱਭਦਾ ਕੋਈ ਵੀ ਕਿੱਧਰ ਜਾਵਾਂ ਤੂੰ ਹੀ ਫਿਰਦੇ ਨੇ ਦੋਏ ਹਾਲਤਾਂ ਨੇ ਇੱਕ ਤਾਂ ਉਹ ਹੈ ਗਿਆ ਬਕੁੰਠ ਭਵਾਨ ਚੜ ਨਰਕਾ ਵਿੱਚ ਨਾ ਖਾਧ ਸਗੋਤਾ ਗਈ ਬਕੁੰਠ ਭਵਾਨ ਚੜ ਨਰਕਾ ਵਿੱਚ ਨਾ ਖਾਧ ਸਗੋਤਾ ਭਵਾਨ ਆ ਗਏ ਭਵਾਨਾਂ ਤੇ ਬੈਠ ਕੇ ਜੈ ਜੈਕਾਰ ਹੁੰਦੀ ਜਾਂਦੀ ਆ ਧਨ ਧਨ ਕਹੇ ਸਭ ਕੋਏ ਮੁੱਖ ਹੋ ਜਲ ਹਰ ਕਰਕੇ ਸੋਏ ਉਹ ਵਪਾਰੀ ਜਿਹੜੇ ਨਾਮ ਦੇ ਧੰਨ ਨਾਲ ਲੱਦੇ ਜਾ ਰਹੇ ਨੇ ਜੈ ਜੈਕਾਰ ਹੁੰਦੀ ਹੈ ਜਿਹੜੇ ਮੰਡਲ ਚੋਂ ਲੰਘਦੀ ਹੈ ਜੈ ਜੈਕਾਰ ਫੁੱਲ ਵਰਤਦੇ ਨੇ ਧੰਨ ਧੰਨ ਧੰਨੋ ਦੀ ਮਾਂ ਧੰਨੋ ਤੋਂ ਕੁਲਾਂ ਤਾਰਤੀਆਂ ਤਾਂ ਆ ਕੇ ਧੰਨ ਹੈ ਇੱਕ ਉਹ ਨੇ ਜਿਹਨਾਂ ਨੂੰ ਘੜੀਸਦੇ ਫਿਰਦੇ ਨੇ ਰਾਹ ਨਹੀਂ ਲੱਭਦਾ ਜੇ ਪੈਂਡੇ ਮਹਾਨ ਦਗਵਾਰ ਉੱਥੇ ਸਾਥ ਕਿਹਨੇ ਦੇਣਾ ਸੀ ਹਰ ਘਰ ਨਾਮ ਤਾਂ ਸੰਗਤ ਉਜਿਆਰਾ ਉਜਿਆਰਾ ਤਾਂ ਕਰਿਆ ਹੀ ਨਹੀਂ ਨਾਮ ਜਪਿਆ ਹੀ ਨਹੀਂ ਉੱਥੇ ਚਾਨਣਾ ਕਿਹੜੀ ਗੱਲ ਹੋਏਗਾ ਹਨੇਰੇ ਚ ਘੜੀਸ ਘੜੀਸ ਖਿੱਚਣਗੇ ਰਾਹ ਨਹੀਂ ਲੱਭਦਾ ਉੜਿਆ ਹੰਸ ਦਸਾਏ ਰਾਹ ਆਇਆ ਗਿਆ ਮੋਇਆ ਨਾ ਪਿੱਛੇ ਪੱਤਲ ਸਦਾ ਹੈ ਕੌਣ ਕਹਿੰਦੇ ਬਾਪੂ ਦਾ ਸਰਾਧ ਕਰ ਦੇ ਉਹ ਕਹਿੰਦੇ ਕਾਵਾਂ ਨੂੰ ਪਾ ਦੋ ਕੌਂ ਬਣ ਕੇ ਆ ਕੇ ਖਾਊਗਾ ਹੁਣ ਉੱਥੇ ਅਗਲੇ ਜਾਨ ਚ ਪਚਾਉਣਾ ਕਿਤੇ ਖੇਲ ਹੈ ਉਹ ਤਾਂ ਮਹਾਰਾਜ ਕਹਿੰਦੇ ਕੋਈ ਅਭਿਆਗਤ ਹੋਵੇ ਉਹਦਾ ਦਿੱਤਾ ਹੋਇਆ ਪਹੁੰਚਦਾ ਦੂਏ ਦਾ ਦਿੱਤਾ ਹੋਇਆ ਨਹੀਂ ਪਹੁੰਚਦਾ ਮਹਾਰਾਜ ਕਹਿੰਦੇ ਅਭਿਆਗਤ ਇਹ ਨਾ ਕੀ ਹੈ ਜਿਨਕੇ ਮਨ ਮੇ ਭਰਮ ਜਿਹੜੇ ਭਰਮ ਦੇ ਮਾਰੇ ਹੋਏ ਆ ਗਿਆਨ ਤੋਂ ਹੀਣੇ ਨੇ ਉਹਨਾਂ ਅਭਿਆਗਤਾਂ ਨੂੰ ਪ੍ਰਸ਼ਾਦਾ ਸਿਖਾਏਗਾ ਇੱਥੇ ਹੀ ਰਹਿ ਜਾਣਾ ਉਹਨਾਂ ਦੇ ਪੇਟ ਤੇ ਭਾਰੀ ਹੋਣਗੇ ਹੋਰ ਕੁਛ ਨਹੀਂ ਆਉਣਾ ਇਹ ਤਾਂ ਜਾਣਾ ਜਿਹੜੇ ਬੰਦਗੀ ਕਰਦੇ ਨੇ ਜਿਹਨਾਂ ਦੀਆਂ ਸੁਰਤਾਂ ਪਹੁੰਚੀਆਂ ਹੋਈਆਂ ਉਹਨੂੰ ਚਾਰ ਦਾਣੇ ਵੀ ਜੇ ਖਿਲਾ ਦੇਗਾ ਉਹ ਵੀ ਪਹੁੰਚਾ ਦੇਣਗੇ ਤੇਰੇ ਗਈ ਹੋਏ ਰੂਹ ਨੇ ਰਜਾ ਦੇਣੇ ਪਰ ਕਹਿੰਦੇ ਕਰੇ ਕੀ ਇੰਨਾ ਬੋਲੀ ਦਾ ਇੰਨਾ ਸਮਝਾਈ ਦਾ ਨਾਨਕ ਮਨਮੁਖ ਅੰਧ ਪਿਆਰ ਵਾਹਿਗੁਰੂ ਡੁੱਬਾ ਸੁਣਦਾ ਗੁਰਬਿੰਦ ਡੁੱਬਦੀ ਜਾਵੇ ਦੁਨੀਆਂ ਗੁਰਬਿੰਦ ਡੁੱਬਦੀ ਜਾਵੇ ਡੁੱਬਦੀ ਜਾਵੇ ਦੁਨੀਆਂ ਗੁਰਬਿੰਦ ਡੁੱਬਦੀ ਜਾਵੇ ਡੁੱਬਦੀ ਜਾਵੇ ਦੁਨੀਆਂ ਗੁਰਬਿੰਦ ਡੁੱਬਦੀ ਜਾਵੇ।
जावे दुनिया गुरबिन दुखी जावे
फैसला देता गुरु महाराज मन दे पिछे लगन वाला जो बंदा है उदा हमेशा अंधेरे नाल प्यार हुंदा बाज गुरु डुबा संसार गुरु समर्थ गुरु तो बगैर संसार डुबदा जा रहा है आप भी डुबदा है ते दूजियां नूं भी डुबण दियां तैयारियां कर रहा है एटम बम बना रहा है गैसां दे बम बना रहा है कादे वास्ते क्योंकि दूजे नजर आंदे ने जे अंदर चानना होवे तो एक नजर आंदा दूआ नजरे नहीं आंदा मन साचा मुख साचा सोए अबर ना पेखा है एक बिन कोई नानके लक्षण बस जदों सारे इको परमेश्वर नजर आ गया फिर किनू एटम बंबा नाल मारना किनू उजाड़ना फिर तो कट्ठे होके मेहनत करो भी सारे जी सुखी बसन कोई तंग ना होवे कोई बीमार ना होवे किसे कोई टोटा ना होवे कोई बेरोजगार ना होवे ते कोई अज्ञानी ना होवे अन्न अनेरे दे विच होण करके महाराज कहिंदे अंधा संसार एक दूए नाल लड़दा फिरदा पछाण नहीं आई गुरु आवाज दिंदा कि प्यारिया तू जान मेरी आवाज सुन
देहो तेरी बारी है गोविंद मिलने देहो तेरी बारी है गोविंद मिलने
Yeah.
ਗੋਬਿੰਦ ਮਿਲੇ ਦੇਹੋ ਸਿਮਾਰੀਏ ਗੋਬਿੰਦ ਮਿਲੇ
ਮਹਾਰਾਜ ਕਹਿੰਦੇ ਹੋਰ ਗੱਲਾਂ ਛੱਡ ਦੇ ਰੋਜ਼ ਪੜ੍ਹਦਾ ਰਸ ਚ ਕਹਿੰਦਾ ਹਾਂਜੀ ਰੋਜ਼ ਪੜ੍ਹਨਾ ਕਦੇ ਅੰਦਰ ਵੀ ਗਈ ਹੈ ਗੱਲ ਭਈ ਪ੍ਰਾਪਤ ਮਾਨੁੱਖ ਦੇਵਰੀਆ ਗੋਬਿੰਦ ਮਿਲਣ ਕੀ ਇਸ ਅਵਰ ਕਾਜ ਤੇਰੇ ਕਿਤੇ ਨਾ ਕੰਮ ਬਾਕੀ ਜਿਹੜੇ ਕਰਨਾ ਆਲ ਅਦਰ ਵਰਸ ਆਰ ਦੇਸ ਬਰਥਲੈਸ ਮਿਲ ਸਾਧ ਸੰਗਤ ਭੱਜ ਕੇ ਸਾਧੂ ਦੀ ਪੱਕੇ ਪੂਰੇ ਮਹਾਂਪੁਰਸ਼ ਦੀ ਸੰਗਤ ਚ ਮਿਲ ਕੇ ਨਾਮ ਜਪ ਨਾਮ ਨੀ ਜਪਿਆ ਜਾਣਾ ਉਹਨਾਂ ਦੇ ਦਰਸ਼ਨ ਕਰਦੀ ਸਾਰ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਦੇ ਆਪੇ ਹੀ ਵਾਹਿਗੁਰੂ ਵਾਹਿਗੁਰੂ ਹੋਣ ਲੱਗ ਜਾਂਦੇ ਮਿਹਨਤ ਕਰਨ ਦੀ ਲੋੜ ਹੈ ਨੀ ਸੁਰਤਾਂ ਟਿਕਾਉਣ ਦੀ ਲੋੜ ਹੈ ਨੀ ਉਹਦੇ ਦਰਸ਼ਨ ਬਹੁਤ ਹੁੰਦੇ ਨੇ ਸਾਧਕ ਸੰਗ ਨਹੀਂ ਕਿਛ ਘਾਟ ਦਰਸ਼ਨ ਭੇਟਤ ਉਹ ਨਹੀਂ ਆਪੇ ਹੀ ਵਾਹਿਗੁਰੂ ਵਾਹਿਗੁਰੂ ਨਾਮ ਚੱਲ ਪਿਆ ਕਰ ਜਦ ਅਸੀਂ ਮਹਾਰਾਜ ਜੀ ਵੱਲ ਨੂੰ ਜਾਣਾ ਪਟਿਆਲੇ ਤੋਂ ਦਸ ਪੰਦਰਾਂ ਹੁੰਦੇ ਅਸੀਂ ਗੱਡੀ ਬਹਿਣਾ ਇੰਨੀਆਂ ਸਵਾਰੀਆਂ ਨਹੀਂ ਸੀ ਹੁੰਦੀਆਂ ਜਦ ਉਹ ਸਟੇਸ਼ਨ ਤੱਕ ਤਾਂ ਗੱਲਾਂ ਗੁੱਲਾਂ ਕਰ ਲੈਣਾ ਜਦ ਟਿਕਟ ਲੈ ਕੇ ਗੱਡੀ ਚ ਬਹਿ ਕੇ ਫਿਰ ਕੋਈ ਨਾ ਕਿਸੇ ਨਾਲ ਬੋਲੇ ਸੀਗੇ ਸਾਰੇ ਸੁਰਤਾਂ ਵਾਲੇ ਅਣਜਾਣ ਨਹੀਂ ਸੀਗੇ ਇੱਕ ਦੂਜੇ ਨੂੰ ਸਭ ਜਾਣਦੇ ਹਰੇਕ ਦੇ ਕਿਸੇ ਦੇ ਬੋਲੇ ਹਿਲਦੇ ਆ ਕਿਸੇ ਦੇ ਨੇਤਰ ਬੰਦ ਨੇ ਕਿਸੇ ਨੇ ਸੁਰਤ ਦੇ ਨਾਲ ਕਿਸੇ ਨੇ ਗੱਡੀ ਦੀ ਛੱਕ ਛੱਕ ਦੇ ਨਾਲ ਸੁਰਤ ਲਾਈ ਹੋਈ ਹੈ ਮਹਾਰਾਜ ਜੀ ਤੱਕ ਜਾਂਦਿਆਂ ਦੇ ਗੌਰ ਨਾਲ ਦੇਖਣੇ ਸਾਰਿਆਂ ਦੇ ਨੇਤਰ ਰੈਡਿਸ਼ ਹੋਇਆ ਕਰਦੇ ਸੀ ਲਾਲ ਨੇਤਰ ਹੋ ਜਾਂਦੇ ਚਿਹਰਿਆਂ ਤੇ ਰੰਗ ਚੜ ਜਾਂਦਾ ਸੀ ਐ ਲੱਗਦਾ ਸੀ ਵੀ ਦੇਵਤੇ ਤੁਰੇ ਜਾ ਰਹੇ ਕਿਉਂ ਯਾਦ ਆਉਂਦੀ ਸਾਰ ਉਹ ਜਿਹੜਾ ਕੁਛ ਉਹ ਕਰਦੇ ਨੇ ਉਹ ਸਰੀਰ ਚ ਪਰਿਵਰਤਨ ਹੋ ਜਾਂਦਾ ਬਦਮਾਸ਼ ਆਦਮੀ ਨੂੰ ਯਾਦ ਕਰਕੇ ਸਰੀਰ ਦੇ ਵਿੱਚ ਖਲਜਗਣ ਪੈਦਾ ਹੋ ਜਾਂਦਾ ਕਾਮੀ ਬੰਦੇ ਨੂੰ ਯਾਦ ਕਰਕੇ ਪੋਲਿਊਸ਼ਨ ਆ ਜਾਂਦੀ ਹੈ ਮੈਂ ਸੰਤਾਂ ਦੀ ਸੰਗਤ ਸੰਤਾਂ ਨੂੰ ਯਾਦ ਕਰਦੀ ਸਾਰ ਨਾਮ ਚੱਲ ਪੈਂਦਾ ਮਿਲ ਸਾਧ ਸੰਗਤ ਭੱਜ ਕੇ ਬਿਨਾਂ ਨਾਮ ਕਰ ਫੇਰ ਤੇਰੀ ਵਾਰੀ ਆ ਗਈ ਮਿਲਣ ਦੀ ਵਾਰੀ ਆਈ ਹੈ ਰੱਬ ਨੇ ਤੂੰ ਬਾਬੇ ਫਰੀਦ ਮੰਗਣ ਨਾ ਕਰੀ ਵੀ 36-37 ਸਾਲ ਇਸ ਗੱਲ ਤੇ ਲਾ ਦੇਣਾ ਤਲਾਸ਼ ਤੈਨੂੰ ਦੱਸ ਦਿੰਦੇ ਹਾਂ ਪਰ ਪੂਰੇ ਮੁਰਸ਼ਦ ਨੂੰ ਮਿਲ ਕੇ ਤਲਾਸ਼ ਕਰ ਪਿਆਰੇ ਜੀ ਮਾਲਕ ਸਾਰੀ ਦੁਨੀਆ ਦਾ ਪਿਆਰਿਆ ਮਾਲਕ ਸਾਰੀ ਦੁਨੀਆ ਦਾ ਪਿਆਰੇ ਜੀ ਮਾਲਕ ਸਾਰੀ ਦੁਨੀਆ ਦਾ ਪਿਆਰਿਆ ਮਾਲਕ ਸਾਰੀ ਦੁਨੀਆ ਦਾ ਤੇਰੀ ਇਸ ਦੇਹੀ ਵਿੱਚ ਬਸਦਾ ਤੇਰੀ ਇਸ ਦੇਹੀ ਵਿੱਚ ਬਸਦਾ ਸਾਰੀ ਦੁਨੀਆ ਦਾ ਪਿਆਰਿਆ ਸਾਰੀ ਦੁਨੀਆ ਦਾ
ਜਿਗਾ ਗੁੱਟ ਹੈ ਗੁੱਟ ਹੈ ਦਸਮ ਗੁਪਤਰ ਕੀ ਜੈ ਨੌ ਦਰਵਾਜੇ ਕਾ ਗੁੱਟ ਹੈ ਦਸਮ ਗੁਪਤਰ ਕੀ ਜੈ ਦਰਵਾਜ਼ਿਕਾ ਕੋਟ ਹੈ ਕੋਟ ਹੈ ਕੋਟ ਹੈ ਦਸਵਾਂ ਗੁਪਤਰ ਕੀ ਜੈ ਨੌ ਦਰਵਾਜ਼ਿਕਾ ਕੋਟ ਹੈ ਦਸਵਾਂ ਗੁਪਤਰ ਕੀ ਜੈ ਬਜਰ ਕਪਾਟ ਨ ਕੁੱਟਣੀ ਨ ਕੁੱਟਣੀ ਨ ਕੁੱਟਣੀ ਗੁਰ ਸ਼ਬਦ ਕੀ ਜੈ ਬਜਰ ਕਪਾਟ ਨ ਕੁੱਟਣੀ ਗੁਰ ਸ਼ਬਦ ਕੀ ਜੈ ਅਨਹਦ ਵਜੇ ਤੂੰ ਬਚਦੇ ਹੋ ਬਚਦੇ ਗੁਰ ਸ਼ਬਦ ਸੁਣੀ ਜੈ ਅਨਹਦ ਵਜੇ ਤੂੰ ਬਚਦੇ ਗੁਰ ਸ਼ਬਦ ਸੁਣੀ ਜੈ ਅੰਦਰ ਚਾਨਣਾ ਕਰ ਸਭ ਮੈਂ ਇੱਕੋ ਬਸਦਾ ਹੋ ਬਸਦਾ ਜਿਹਨੇ ਆਪੇ ਰਚਨ ਰਚਾਈ ਸਭ ਮੈਂ ਇੱਕੋ ਬਸਦਾ ਜਿਹਨੇ ਆਪੇ ਰਚਨ ਰਚਾਈ ਸਭ ਮੈਂ ਇੱਕੋ ਬਸਦਾ ਜਿਹਨੇ ਆਪੇ ਰਚਨ ਰਚਾਈ ਵਾਹ ਵਾਹ ਸੱਚੇ ਪਾਤਸ਼ਾਹ ਹੋ ਪਾਤਸ਼ਾਹ ਸੱਚੀ ਨਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ
ਨਾ ਤਲਾਸ਼ ਕਰ ਬਾਹਰ ਐਵੇਂ ਨਾ ਨਠਿਆ ਫਿਰ ਫਲਾਣੇ ਪਹਾੜ ਤੇ ਰੱਬ ਮਿਲੂਗਾ ਫਲਾਣੇ ਥਾਂ ਜਾ ਕੇ ਮੈਨੂੰ ਗੁਰੂ ਮਹਾਰਾਜ ਮਿਲੂ ਕੋਈ ਨੀ ਤੇਰੇ ਅੰਦਰ ਆਏਗਾ ਅੰਦਰੇ ਤੇਰੇ ਹੇਮਕੁੰਡ ਹੈ ਅੰਦਰੇ ਹਜ਼ੂਰ ਸਾਹਿਬ ਅੰਦਰੇ ਤੇਰੇ ਅੰਮ੍ਰਿਤਾ ਕੁੰਡ ਹੈ ਨਾ ਉਹਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਣ ਸਮਾਧ ਅਨਹ ਨਾਦ ਕਹਿ ਨਾ ਜਾਈਏ ਚੱਜ ਵਿਸਮਾਦ ਕੋਈ ਥਕੇਵਾ ਨੀ ਕੋਈ ਅਕੇਵਾ ਨੀ ਅੰਦਰ ਖੋਜ ਪਿਆਰਿਆ ਜੇ ਹੇਮਕੁੰਡ ਦੇ ਦਰਸ਼ਨ ਕਰਨੇ ਉੱਥੇ ਗੁਰੂ ਮਿਲੇਗਾ ਤੈਨੂੰ ਐਵੇਂ ਨਾ ਬਾਹਰ ਭਾਲ ਦੱਸ ਅੰਦਰ ਹੈ ਤੇਰੇ ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਇਹ ਸਰੀਰ ਮਿਲਿਆ ਹੀ ਧਰਮ ਕਰਨ ਵਾਸਤੇ ਹੈ ਕਿਉਂਕਿ ਇਹਦੇ ਵਿੱਚ ਵਾਹਿਗੁਰੂ ਦੀ ਜੋਤੀ ਹੈ ਵਾਹਿਗੁਰੂ ਆਸਣ ਲਾਈ ਬੈਠਾ ਕਾਇਆ ਨਗਰ ਨਗਰ ਘਰ ਅੰਦਰ ਸਾਚਾ ਵਾਸਾ ਪੁਰਗਨ ਅੰਦਰ ਦਸਵਾਂ ਦੁਆਰ ਜਿਹੜਾ ਹੈ ਉੱਥੇ ਆਪਣਾ ਟਿਕਾਣਾ ਲਾਈ ਬੈਠਾ ਵਾਹਿਗੁਰੂ ਅੰਤਰ ਕੋਟ ਛੱਜੇ ਹੱਟ ਨਾਲੇ ਆਪੇ ਲੇਵੈ ਬਸ ਸੰਭਾਲੇ ਬੱਜਰ ਕਪਾੜ ਜੜੇ ਜੜ ਜਾਣੇ ਗੁਰ ਸ਼ਬਦੀ ਪਲਾਇਨ ਪਰ ਉਹਨੇ ਦਰਵਾਜੇ ਬੰਦ ਕਰਕੇ ਚਾਬੀ ਗੁਰੂ ਨੂੰ ਫੜਾਤੀ ਜਿਸ ਕਾ ਗ੍ਰਹਿ ਤੇ ਸਨੇਹ ਦੀਆ ਤਾਲਾ ਕੁੰਜੀ ਗੁਰ ਤੋਂ ਪਾਈ ਅਨਕ ਪਾਪ ਕਰੇ ਨਹੀਂ ਪਾਵੈ ਫਿਰ ਸਤਿਗੁਰ ਉਹ ਚਾਬੀ ਹੈ ਗੁਰੂ ਦੇ ਸ਼ਬਦ ਦੀ ਕਹਿੰਦੇ ਉਹਦੇ ਨਾਲ ਇਹ ਖੁੱਲ ਜਾਂਦਾ ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀ ਜਦ ਖੁੱਲਿਆ ਫੇਰ ਕੀ ਹੁੰਦਾ ਕਹਿੰਦੇ ਅਨਹਦ ਵੱਜੇ ਤੁਨ ਵੱਜਦੇ ਸੁਨਸਾਨ ਨਹੀਂ ਹੈ ਉੱਥੇ ਇੰਨਾ ਮਿਊਜ਼ਿਕ ਹੈ ਤਾਰ ਘੋਰ ਵਜੰਤਰ ਤੇ ਸਾਜ ਤਖਤ ਸੁਲਤਾਨ ਤਾਰ ਘੋਰ ਤਾਰਾਂ ਦੇ ਇੰਨੇ ਵੱਜਦੇ ਨੇ ਵੱਜੇ ਸੱਚੇ ਤਖਤ ਦੇ ਉੱਤੇ ਸੁਲਤਾਨ ਹੈ ਵਾਹਿਗੁਰੂ ਨਿਸ਼ਾਨੀ ਹੈ ਅਨਹਦ ਵੱਜੇ ਧੁਨ ਵੱਜਦੇ ਗੁਰ ਸ਼ਬਦ ਸੁਣੋ ਨੇਰ ਗਵਾਰਨੀ ਹੈ ਚਾਨਣਾ ਹੈ ਗਿਆਨ ਦਾ ਤਿਤਕਾ ਅੰਦਰ ਚਾਨਣ ਕਰ ਭਗਤ ਮਿਲੀ ਜੈ ਪਿਆਰ ਨਾਲ ਮਿਲਣਾ ਸਭ ਮੈਂ ਇੱਕੋ ਵਰਤਦਾ ਜੇ ਨਾ ਫਿਰ ਰਚਨ ਵਿੱਚ ਚੁੱਪ ਅੰਤਰ ਕੋਟ ਸਜੇ ਹੱਟ ਨਾਲ ਇਸ ਕਿਲੇ ਦੇ ਅੰਦਰ ਬਾਜ਼ਾਰ ਦੁਕਾਨਾਂ ਬੇਅੰਤ ਚੀਜ਼ਾਂ ਜਿਨ੍ਹਾਂ ਦੀ ਕੋਈ ਕੀਮਤ ਹੀ ਨਹੀਂ ਪਾ ਸਕਦਾ ਆਪੇ ਲੇਵਾ ਬਸ ਸੰਭਾਲੇ ਵਾਹਿਗੁਰੂ ਆਪ ਸੰਭਾਲ ਕਰਦਾ ਉਹਨਾਂ ਚੀਜ਼ਾਂ ਦੀ ਬੱਜਰ ਕਪਾਟ ਜੜੇ ਜੜ ਜਾਣੇ ਗੁਰਸ਼ਬਦ ਦੀ ਭੁਲਾ ਜਾਂਦਾ ਗੁਰੂ ਦਾ ਸ਼ਬਦ ਮਿਲ ਜੇ ਤਾਂ ਬੱਜਰ ਕਪਾਟ ਖੁੱਲਦੇ ਪੀਤਰ ਕੋਟ ਗੁਫਾ ਕਰ ਜਾਈ ਜਾਂ ਦਰਵਾਜ਼ਾ ਖੁੱਲ ਗਿਆ ਫੇਰ ਗੁਫਾ ਆਉਂਦੀ ਹੈ ਕਿਲੇ ਦੇ ਅੰਦਰ ਗੁਫਾ ਹੈ ਗੁਫਾ ਚ ਵੜ ਗਿਆ ਦਸਵੇਂ ਦੁਆਰਾਂ ਵਿੱਚ ਪਹਿਲਾਂ ਦਾ ਰਸਤਾ ਲੰਮਾ ਹੁੰਦਾ ਗੁਰੂ ਸਾਹਿਬ ਨੇ ਕੱਟ ਕੇ ਛੋਟਾ ਜਿਹਾ ਕਰਤਾ ਪਹਿਲਾਂ ਲੰਮਾ ਸੀ ਬਹੁਤ ਪਹਿਲਾਂ ਰੀੜ੍ਹ ਦੀ ਹੱਡੀ ਦੇ ਆਖਰੀ ਸਿਰੇ ਮੂਲ ਧਾਰ ਚੱਕਰ ਤੋਂ ਅੰਦਰ ਵੜਨਾ ਪੈਂਦਾ ਸੀ ਪਹਿਲਾਂ ਭਜੰਗਾ ਨਾੜੀ ਨੂੰ ਗਰਮੀ ਦੇ ਕੇ ਹਟਾਓ ਕੁੰਡਲਨੀ ਸ਼ਕਤੀ ਜਿਹੜੀ ਬਿਜਲੀ ਦੀ ਸ਼ਕਤੀ ਅੰਦਰ ਹੈ ਉਹਨੂੰ ਜਾਗਰਤ ਕਰੋ ਉਹਦੀ ਮਦਦ ਦੇ ਨਾਲ ਫਿਰ ਐਂਟਰ ਕਰੋ ਮੂਲ ਧਾਰ ਚੱਕਰ ਚ ਫਿਰ ਵਿਸ਼ੁੱਧ ਚੱਕਰ ਸੀ ਫਿਰ ਨਾਭੀ ਦਾ ਚੱਕਰ ਸੀ ਮਣੀਪੂਰਵਕ ਚੱਕਰ ਫਿਰ ਉਹਦੇ ਬਾਅਦ ਅਨਾਥ ਚੱਕਰ ਸੀ ਫਿਰ ਕੰਠ ਚੱਕਰ ਸੀ ਫਿਰ ਉਹਦੇ ਬਾਅਦ ਆ ਗਿਆ ਚੱਕਰ ਸੀ ਮਹਾਰਾਜ ਕਹਿੰਦੇ ਇੱਥੇ ਆ ਕੇ ਜਿਹੜਾ ਪਿੰਗਲਾ ਸੁਖਮਨਾ ਤਿੰਨਾਂ ਦਾ ਸੰਗਮ ਹੋ ਜਾਂਦਾ ਚਾਹੇ ਤਾਂ ਹੇਠਾਂ ਤੋਂ ਲੰਮੇ ਗੁਫਾ ਦੇ ਵਿੱਚੋਂ ਲੰਘ ਕੇ ਆ ਜਾਓ ਮੌਜ ਮੇਲੇ ਦੇਖਦੇ ਚਾਹੇ ਤੁਸੀਂ ਸੁਰਤ ਦੇ ਨਾਲ ਇਸ ਥਾਂ ਤੋਂ ਐਂਟਰ ਕਰ ਜਾਓ ਇੱਥੇ ਜਾਂ ਸੁਰਤ ਦੇ ਨਾਲ ਅਸੀਂ ਇਹਦੇ ਵਿੱਚ ਐਂਟਰ ਕਰਾਂਗੇ ਨਾਮ ਦੇ ਬਲ ਨਾਲ ਨਾਮ ਦੇ ਬਲ ਤੋਂ ਬਗੈਰ ਨਹੀਂ ਹੁੰਦਾ ਇਹ ਬਹੁਤ ਨਾਮ ਜਪਣਾ ਪੈਂਦਾ ਥੋੜਾ ਜਿਹਾ ਨਹੀਂ ਹੁੰਦਾ ਹੈਰਾਨ ਹੋ ਜਾਈਦਾ ਜਦ ਮਹਾਂਪੁਰਸ਼ਾਂ ਦੇ ਜੀਵਨ ਭਰੀ ਗਏ ਮਹਾਰਾਜ ਜੀ ਨੇ 9 ਸਾਲ ਪਿੱਠ ਨਹੀਂ ਸੀ ਲਾਈ ਇੱਕ ਛਟਾਂਕ ਆਟਾ ਸਾਰੇ ਦਿਨ ਚ ਖਾਂਦੇ ਹੁੰਦੇ ਇੱਕ ਗਲਾਸ ਪੀਂਦੇ ਹੁੰਦੇ ਜਾਂ ਸਰਦਾਈ ਦਾ ਜਾਂ ਦੁੱਧ ਦਾ ਜਾਂ ਲੱਸੀ ਦਾ ਫਿਰ ਨਹੀਂ ਸੀ ਬੋਲਦੇ ਕਿਸੇ ਨਾਲ ਦਿਨੇ ਵੀ ਬੈਠੇ ਰਾਤ ਵੀ ਬੈਠੇ ਦਿਨੇ ਵੀ ਬੈਠੇ ਰਾਤ ਵੀ ਬੈਠੇ ਅਖੀਰ ਉਹ ਚੀਜ਼ ਜਿੱਤ ਲਈ ਜਿਹਨੂੰ ਨੀਂਦ ਕਹਿੰਦੇ ਨੇ ਦੁੱਖ ਕਹਿੰਦੇ ਨੇ ਭੁੱਖ ਕਹਿੰਦੇ ਨੇ ਖਤਮ ਕਰ ਲਈਆਂ ਇਹ ਚੀਜ਼ਾਂ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼ ਜਿੱਥੇ ਊਂਗ ਨਾ ਭੁੱਖ ਹੈ ਅਮਰਤ ਨਾਮ ਸੁਖ ਵਾਸ ਦੁੱਖ ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥਾ ਆਤਮ ਰਾਮ ਪ੍ਰਕਾਸ਼ ਦੁੱਖਾਂ ਤੇ ਸੁੱਖਾਂ ਦਾ ਦੋਹਾਂ ਦੀ ਪਰਿਭਾਸ਼ਾ ਖਤਮ ਹੋ ਜਾਂਦੀ ਹੈ ਪਰਮ ਆਨੰਦ ਦੇ ਵਿੱਚ ਲੀਨ ਹੋ ਜਾਂਦਾ ਸਰੀਰ ਤੇ ਕੋਈ ਵਰਤੀ ਜਾਵੇ ਚੀਜ਼ ਨਹੀਂ ਉਹਨਾਂ ਨੂੰ ਦੁੱਖ ਸੁੱਖ ਪਹੁੰਚਾ ਸਕਦੀ ਕਿਉਂਕਿ ਮਨ ਚੜ ਗਿਆ ਸੁਰਤ ਚੜ ਗਈ ਉੱਤੇ ਸੋ ਉਹ ਗੁਫਾ ਦੇ ਵਿੱਚ ਐਂਟਰ ਕਰਨਾ ਪੈਂਦਾ ਨਾਮ ਦੇ ਬਲ ਨਾਲ ਐਵੇਂ ਨਹੀਂ ਖਿਆਲਾਂ ਨਾਲ ਨਹੀਂ ਹੁੰਦਾ ਪੜ ਕੇ ਨਹੀਂ ਹੁੰਦਾ ਪੜਨ ਵਾਲਾ ਤਾਂ ਆਪਣੇ ਆਪ ਨੂੰ ਖਰਾਬ ਕਰ ਲੈਂਦਾ ਜਾਣਦਾ ਕੱਖ ਨਹੀਂ ਹੁੰਦਾ ਕਲੇਮ ਕਰਦਾ ਮੈਂ ਸਭ ਜਾਣਦਾ ਗੱਲਾਂ ਬਹੁਤੀਆਂ ਮਾਰਦਾ ਰਿਸ਼ਾ ਕਰੇ ਤਨਾੜੀਆਂ ਜਸੇਵੇ ਦਰ ਖੜੀ ਗੱਲਾਂ ਦੇ ਨਾਲ ਚੰਗਾ ਬਣਦਾ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋ ਕਸੁਧਾ ਕਾਲੀਆਂ ਬਾਹਰੋਂ ਚਿੱਟੀਆਂ ਸੋ ਇਸ ਤਰ੍ਹਾਂ ਮਿਹਨਤ ਕਰਦਾ ਨਾਮ ਦਾ ਬਲ ਰਸਨਾ ਨਾਲ ਨਾਮ ਜਪਦਾ ਹੌਲੀ ਹੌਲੀ ਸਵਾਸ ਨਾਲ ਕੰਠ ਨਾਲ ਹਿਰਦੇ ਨਾਲ ਜਪਦਾ ਨਾਭੀ ਦੇ ਵਿੱਚ ਨਾਮ ਜਪਦਾ ਆਗਿਆ ਚੱਕਰ ਚ ਨਾਮ ਜਪਦਾ ਕਿਸੇ ਮੁਰਸ਼ਦੇ ਕਾਮਲ ਦੀ ਗਾਈਡੈਂਸ ਦੇ ਵਿੱਚ ਲੰਘ ਜਾਂਦਾ ਨਹੀਂ ਰਹਿ ਜਾਂਦਾ ਵਿਚਾਲੇ ਆਪੇ ਨਹੀਂ ਉੱਥੇ ਪਹੁੰਚ ਜਾਂਦਾ ਕਿਉਂਕਿ ਸੀਕਰਟ ਪਾਥ ਹੈ ਉਹਦੇ ਰਸਤੇ ਬਾਹਰ ਨੂੰ ਨਿਕਲਦੇ ਨੇ ਸੰਸਾਰ ਦਲ ਕਮਲ ਦੇ ਵਿੱਚ ਸਾਰੇ ਹੀ ਰਾਹ ਬਾਹਰ ਨੂੰ ਜਾਂਦੇ ਨੇ ਇੱਕ ਨਿੱਕਾ ਜਿਹਾ ਰਾਹ ਗੁਫਾ ਨੂੰ ਜਾਂਦਾ ਅੰਤਲੀ ਨੂੰ ਉਹ ਕੀ ਕਰਦੇ ਆ ਸ਼ਕਤੀਆਂ ਸ਼ਕਤੀਆਂ ਬੇਅੰਤ ਸ਼ਕਤੀਆਂ ਸਿੱਧੀਆਂ ਸਿੱਧੀਆਂ ਦੁਨੀਆਂ ਮਗਰ ਲੱਗ ਜਾਂਦੀ ਹੈ ਚੱਲ ਇੱਥੇ ਹਰ ਮਿਲਣ ਕੋ ਬੀਤੇ ਹਰ ਕੇ ਉਹ ਚੀਜ਼ ਚਿੱਤ ਵਿੱਚ ਰਹਿ ਗਿਆ ਮਹਾਰਾਜ ਕਹਿੰਦੇ ਇਹਦੇ ਵਿੱਚ ਹੀ ਪੀਤਰ ਕੋਟ ਗੁਫਾ ਘਰ ਜਾਈ 9 ਘਰ ਥਾਪੇ ਹੁਕਮ ਮਿਲਦਾ ਆਹ ਜਿਹੜੇ 9 ਦਰਵਾਜ਼ੇ ਨੇ ਫਿਰ ਬੰਦ ਹੋ ਜਾਂਦੇ ਨੇ ਆਪੇ ਹੀ ਦਸਵੇਂ ਪੁਰਖ ਲੇਖ ਵਾਰੀ ਲੇਖਿਆਂ ਤੋਂ ਰਹਿਤ ਜਿਹੜਾ ਹੈ ਉਹ ਦਸਵੇਂ ਦੇ ਵਿੱਚ ਉਹਦਾ ਵਾਸਾ ਹੁੰਦਾ ਆਪੇ ਲੱਖ ਲਿਖਾਏਂਦਾ ਕਿਤੇ ਜੰਗਲਾਂ ਜਾਣ ਦੀ ਲੋੜ ਨਹੀਂ ਹੈ ਕੋਈ ਜਲ ਤਾਰੇ ਕਰਨ ਦੀ ਲੋੜ ਨਹੀਂ ਹੈ ਕੋਈ ਧੂਣੀਆਂ ਤਾਪਣ ਦੀ ਲੋੜ ਨਹੀਂ ਹੈ ਕੋਈ ਦਿਖਾਵੇ ਕਰਨ ਦੀ ਲੋੜ ਨਹੀਂ ਹੈ ਸਿਰਫ ਖੋਜ ਦੀ ਲੋੜ ਹੈ ਅੰਦਰ ਖੋਜ ਕਰਨ ਦੀ
ਫਰੀਦਾ ਜੰਗਲ ਜੰਗਲ ਕਿਆ ਭਵੇਂ ਬਣਕੰਡਾ ਮੋੜੇ ਬਸਰੀ ਰੱਬ ਜਾਲੀ ਹੈ ਜੰਗਲ ਕਿਆ ਕਹਿੰਦੇ ਪਿਆਰਿਆ ਇਹ ਤਾਂ ਤੇਰੇ ਅੰਦਰ ਹੈ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੋਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੇ ਖੋਤ ਕੋਈ ਐ ਨੀ ਸਾਰੇ ਨੀ ਖੋਜ ਕਰਦੇ ਅੰਦਰ ਟਾਈਮੇ ਨੀ ਕਿਸੇ ਕੋਲ ਮਨੇ ਨੀ ਰਾਹ ਦਿੰਦਾ ਟਿਕਦਾ ਹੀ ਨਹੀਂ ਹੈ ਨੁੱਠਿਆ ਫਿਰੀ ਜਾਂਦਾ ਜਿਹਨੇ ਜਿਹਨੂੰ ਨਾਲ ਲੈ ਕੇ ਅੰਦਰ ਜਾਣਾ ਉਹ ਤਾਂ ਰਾਹ ਨੀ ਦਿੰਦਾ ਦਿਨ ਲੰਘੀ ਜਾਂਦੇ ਨੇ ਅੱਜ ਵੀ ਲੰਘ ਗਿਆ ਕੱਲ ਵੀ ਲੰਘ ਗਿਆ ਪਰਸੋਂ ਵੀ ਲੰਘ ਗਿਆ ਹਫ਼ਤਾ ਲੰਘ ਗਿਆ ਮਹੀਨਾ ਲੰਘ ਗਿਆ ਪੂਰਨਵਾਸੀ ਆ ਗਈ ਸੰਗਰਾਂਦ ਆ ਗਈ ਮੱਸਿਆ ਆ ਗਈ ਖੋਜ ਤਾਂ ਹੋਈ ਨੀ ਹੈ ਜਿਹੜੀ ਖੋਜ ਕਰਨ ਵਾਸਤੇ ਘਰ ਬਾਰ ਛੱਡੇ ਸੀ ਸੰਗਤ ਚ ਆਉਂਦੇ ਸੀ ਉਹ ਰਸਤੇ ਤਾਂ ਲੰਘੇ ਨੀ ਸਕੇ ਅਜੇ ਕਿਤੇ ਵੀ ਦਿਨ ਤੇ ਪਹਿਰ ਪਹਿਰ ਤੇ ਕਰੀਆਂ ਆਪ ਘਟੈ ਤਨ ਸੀ ਕਾਲ ਹੇਰੀ ਫਿਰੇ ਬਦਕ ਕਿਉਂ ਕਹੋ ਕਮਨ ਵਿੱਚ ਕੀ ਕਹਿੰਦੇ ਕੋਈ ਗੁਰਮੁਖ ਸੇਵਕ ਕੱਢੇ ਖੋਤ ਕੋਈ ਗੁਰਮੁਖ ਦੀ ਮਦਦ ਦੇ ਨਾਲ ਅੰਦਰੋਂ ਖੁਣ ਕੇ ਕੱਢ ਲੂ ਉਹ ਅੰਮ੍ਰਿਤ ਨੂੰ ਜਦੋਂ ਦੇਖਿਆ ਸਭ ਆਤਮ ਰਾਮ ਪਛਾਣਿਆ ਤੇ ਕੀ ਦੇਖਿਆ ਇਹ ਤੇ ਕੋਈ ਆਤਮਾ ਸਾਰਿਆਂ ਦੇ ਅੰਦਰ ਹੈ ਇੱਕ ਰਵਿਆ ਇੱਕ ਓਤ ਪੋਤ ਇੱਕ ਦੇਖਿਆ ਇੱਕ ਮੰਨਿਆ ਇੱਕ ਸੁਣਿਆ ਸਰਵਣ ਸਰੋਤ ਜਨ ਨਾਨਕ ਨਾਮ ਸਲਾਹ ਤੂੰ ਸੱਚ ਸੇਵਾ ਤੇਰੀ ਹੋਤ ਗੁਰੂ ਨੇ ਸਮਰੱਥ ਨੇ ਦੱਸਤਾ ਵੀ ਇੰਨੇ ਕੁ ਥਾਂ ਤੇ ਹੈ ਪਰਮੇਸ਼ਰ ਥੋੜਾ ਜਿਹਾ ਥਾਂ ਹੈ ਉਹਦੇ ਵਿੱਚ ਵਸਦਾ ਜਿਵੇਂ ਸੂਰਜ ਧਰਤੀ ਤੋਂ ਕਰੋੜਾਂ ਗੁਣਾ ਵੱਡਾ ਹੁੰਦਾ ਹੋਇਆ ਇੱਕ ਚੂੰਗੜੇ ਵਿੱਚ ਆ ਜਾਂਦਾ ਇਹੀ ਹਾਲ ਇਹ ਹੈ ਜੇ ਕੋਈ ਕਹੇ ਵੀ ਐਡਾ ਦਾ ਬੰਦਰ ਕਿਵੇਂ ਆ ਗਿਆ ਇੱਥੇ ਇੱਕ ਦਬਰਦੀ ਖਾਨੀ ਕਿਹੜਾ ਹੈਗਾ ਲੁਧਿਆਣੇ ਕੋਲ ਉੱਥੇ ਸੈਮੀਨਾਰ ਹੋਇਆ ਕਮਿਊਨਿਸਟ ਨੇ ਜਿਹੜੇ ਆ ਜਿਹਨਾਂ ਨੂੰ ਅਸੀਂ ਬੁੱਧੀਜੀਵੀ ਕਹਿੰਦੇ ਉਹ ਕਹਿੰਦਾ ਕਿਵੇਂ ਹੋ ਸਕਦਾ ਜੋ ਬ੍ਰਹਮੰਡੇ ਜੋ ਸੋਈ ਪਿੰਡੇ ਜੋ ਖੋਜੇ ਸੋ ਪਾਏ ਬ੍ਰਹਮੰਡ ਕਿਵੇਂ ਹੈ ਨਿੱਕੇ ਜੇ ਦਿਮਾਗ ਚ ਆ ਸਕਦਾ ਨਹੀਂ ਉਹਨੂੰ ਤਜਰਬਾ ਸੀ ਇਸ ਗੱਲ ਦਾ ਰੌਲਾ ਪਈ ਗਿਆ ਉੱਥੇ ਕਹਿੰਦਾ ਮੈਂ ਨਹੀਂ ਮੰਨਦਾ ਗੁਰੂ ਦੀ ਬਾਣੀ ਨੂੰ ਝੁਠਲਾ ਰਹੇ ਨੇ ਇਕੱਠੇ ਹੋ ਕੇ ਇਹ ਲੋਕ ਫਿਰ ਬੁੱਧੀਜੀਵੀ ਹੈ ਮੈਂ ਤਾਂ ਨਹੀਂ ਕਹਿੰਦਾ ਮੈਂ ਤਾਂ ਬੁੱਧੀਜੀਵੀ ਹੈ ਕਹਿੰਦਾ ਉਹਨਾਂ ਜਿਹੜੇ ਗੁਰੂ ਦੀ ਬਾਣੀ ਤੇ ਕਿੰਤੂ ਕਰਦੇ ਪੁੱਠੀ ਮਤ ਦੇ ਮਾਲਕ ਨੇ ਸਾਰੇ ਐਵੇਂ ਯੂਨੀਵਰਸਿਟੀਆਂ ਨੇ ਖੁੱਲ੍ਹ ਕਰ ਦਿੱਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਧਿਐਨ ਕਰਨ ਦੀ ਬਣਦਾ ਕੁਛ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਹਿਰਦੇ ਵਿੱਚ ਪ੍ਰਗਟ ਹੋਇਆ ਕਰਦੀ ਹੈ ਨਾਮ ਦੇ ਬਲ ਨਾਲ ਉਂਝ ਨਹੀਂ ਹੁੰਦੀ ਇਹ ਬਾਣੀ ਜੋ ਜੀਓ ਜਾਣ ਤੇ ਸੰਤ ਰਵੇ ਹਰਨਾਮ ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਹਰੀ ਦਾ ਮੰਦਰ ਹੈ ਕਾਇਆ ਹਰਿਮੰਦਰ ਕਰ ਆਪ ਸਵਾਰੀ ਆਪੇ ਸਵਾਰ ਕੇ ਹਰੀ ਦਾ ਮੰਦਰ ਅੱਜ ਵੀ ਕਾਇਆ ਹਰੀ ਦਾ ਮੰਦਰ ਇਹ ਵਾਹਿਗੁਰੂ ਨੇ ਆਪ ਸਵਾਰੀ ਹੈ ਜਿਸ ਵਿੱਚ ਹਰ ਜੀਓ ਵਸੇ ਮਰਾਰੇ ਇਹਦੇ ਵਿੱਚ ਮਰਾਰੀ ਵਾਹਿਗੁਰੂ ਵਸਦਾ ਗੁਰ ਕਾ ਸ਼ਬਦ ਬਣ ਜਾਣ ਵਪਾਰੀ ਨਦਰੀ ਆਪ ਮਿਲਾ ਬਣਿਆ ਜਿਹੜੇ ਗੁਰੂ ਦੇ ਸਿੱਖ ਨੇ ਸ਼ਬਦ ਲੈਂਦੇ ਨੇ ਪੰਜ ਪਿਆਰਿਆਂ ਤੋਂ ਗੁਰੂ ਦਾ ਸ਼ਬਦ ਉਹਦੇ ਬਾਅਦ ਟਿੱਕੇ ਨਹੀਂ ਬਹਿੰਦੇ ਫੇਰ ਉਹਦਾ ਵਪਾਰ ਕਰਦੇ ਦਿਨ ਰਾਤ ਧਨ ਖੱਟਦੇ ਨੇ ਨਾਮ ਦਾ ਉਹਨਾਂ ਨੂੰ ਕਹਿੰਦੇ ਮਿਲਾਪ ਹੋ ਜਾਇਆ ਕਰਦਾ ਸੋ ਇਸ ਵਾਸਤੇ ਜਿਹੜੀ ਆ ਸਾਡੀ ਦੇਹੀ ਹੈ ਇਹ ਕੋਈ ਐਵੇਂ ਨਹੀਂ ਹੈ ਪੜ ਲੋ ਜਿਹੜੀ ਦੇਹੀ ਨੂੰ ਲੋਚ ਦੇ Thank you. ਸੇਵਾ ਤੇ ਭਗਤ ਕਮਾਈ ਤਾਵੇ ਮਾਨਸ ਦੇਈ ਪਾਈ। ਇਸ ਲਈ ਕੋਲ ਸਿਮਰੇ ਦੇਵ ਸੋਧੇ ਹੀ ਭਜ ਹਰ ਕੀਤੇ। ਕਿਉਂ ਸਿਮਰਦੇ ਨੇ? ਆਹ ਜਿਹੜਾ ਮਨੁੱਖ ਦੇ ਅੰਦਰ ਮੰਦਰ ਬਣਾ ਲਿਆ ਨਾ ਵਾਹਿਗੁਰੂ ਨੇ, ਹੋਰ ਦੇ ਅੰਦਰ ਨੀ ਬਣਾਇਆ ਉਹਨੇ। ਜੇ ਬਣਾਇਆ ਹੋਇਆ ਰਾਹ ਨੀ ਰੱਖਿਆ, ਕੇਵਲ ਰਸਤਾ ਹੈ ਸਰੀਰ ਦੇ ਅੰਦਰ ਹੈ ਪਰਮੇਸ਼ਰ ਨੂੰ ਮਿਲਣ। ਦੇਵ ਤੇ ਇਸੇ ਕਰਕੇ ਦੇਵ ਲੋਕਾਂ ਨੂੰ ਛੱਡ ਕੇ ਉਹਨਾਂ ਪਿਆਰਿਆਂ ਦੇ ਦਰਸ਼ਨ ਕਰਨ ਦੀ ਲੋਚਾ ਰੱਖਦੇ ਨੇ ਜਿਨ੍ਹਾਂ ਦੇ ਅੰਦਰ ਸੱਚ ਦਾ ਸੂਰਜ ਪ੍ਰਕਾਸ਼ ਹੋ ਗਿਆ।
ਸ਼ਿਵ ਜੀ ਖੋਜਦੇ ਫਿਰਦੇ ਪਰਮ ਗਿਆਨੀ ਨੂੰ, ਸ਼ਿਵ ਜੀ ਖੋਜਦੇ ਫਿਰਦੇ ਪਰਮ ਗਿਆਨੀ ਨੂੰ, ਸ਼ਿਵ ਜੀ ਖੋਜਦੇ ਫਿਰਦੇ ਪਰਮ ਗਿਆਨੀ ਨੂੰ, ਖੋਜਦੇ ਦਿਲ ਦੇ ਮਰਮ
ਗਿਆਨੀ ਨੂੰ, ਮਰਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਮਰਮ ਗਿਆਨੀ ਆਪ ਪਰਮੇਸ਼ਰ, ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇ ਆ, ਭੇਦ ਨਾ ਜਾਣੋ ਮੂਲ ਸਾਈ ਦੇ। ਸੋ ਮੈਂ ਜੋ ਬੇਨਤੀਆਂ ਕੀਤੀਆਂ ਨੇ, ਬਹੁਤ ਜਨਮ ਵਿਛੜੇ ਥੇ ਮਾਰੋ, ਇਹ ਜਨਮ ਤੁਹਾਰੇ ਲਈ ਹੇ ਵਾਹਿਗੁਰੂ, ਜਨਮ ਤਾਂ ਤੈਂ ਦੇ ਤਾ, ਦੂਜੀ ਕਿਰਪਾ ਕਰਤੀ ਤੈਂ ਨਾਮ ਸ਼ਬਦ ਵੀ ਦਵਾ ਤਾ, ਤੀਸਰੀ ਤੈਂ ਕਿਰਪਾ ਕਰਤੀ ਸਾਨੂੰ ਸਤਸੰਗ ਵੀ ਦੇ ਤਾ, ਤਿੰਨ ਚੀਜ਼ਾਂ ਤਾਂ ਗਈਆਂ ਮਿਲ, ਹੁਣ ਤੂੰ ਕਿਰਪਾ ਕਰ, ਮੈਂ ਤੇਰੇ ਨਾਮ ਨੂੰ ਜਪ ਕੇ ਤੈਨੂੰ ਅੰਦਰੋਂ ਪ੍ਰਤੱਖ ਕਰ ਲਾਂ, ਜਿਹਦੇ ਵਾਸਤੇ ਮੈਨੂੰ ਸਰੀਰ ਮਿਲਿਆ। ਨਹੀਂ ਤਾਂ ਇਹ ਨੇ ਸਰੀਰ ਨੇ ਨਾ ਬਾਰਕ, ਨਾ ਜੋਬ ਨੇ, ਨਾ ਬਿਰਦੀ, ਕਛ ਬੰਦ, ਉਹ ਬੇਰਾ ਨਾ ਬੁੱਝਿਆ ਜਾਂ ਆਏ ਪਰੇ ਜੰਫਨ, ਉਹ ਤਾਂ ਪਹਿਲਾਂ ਪਹਿਲਾਂ ਪਿਆਰੇ ਉਹ ਟੋਲ ਲਓ। ਜੇ ਕੋਈ ਕਹੇ ਅਸੀਂ ਤਾਂ ਬੁੱਢੇ ਹੋ ਗਏ, ਉਹ ਕਹਿੰਦੇ ਬੁੱਢੇ ਦਾ ਤੇ ਦੂਏ ਦਾ ਸਵਾਲ ਨਹੀਂ ਹੈ ਇਸ ਮਾਮਲੇ ਦੇ ਅੰਦਰ, ਇਹ ਸੁਰਤ ਨੇ ਤਲਾਸ਼ ਕਰਨੀ। ਮਨ ਦੀਆਂ ਮੱਤਾਂ ਨੂੰ ਕੰਟਰੋਲ ਕਰੋ, ਅੰਦਰ ਖੋਜਣਾ ਸ਼ੁਰੂ ਕਰ ਦੋ, ਸ਼ਬਦ ਦੇ ਚਾਨਣੇ ਦੇ ਵਿੱਚ ਰਸਤਾ ਲੱਭ ਜਾਏਗਾ। ਗੁਰੂ ਗ੍ਰੰਥ ਸਾਹਿਬ ਰਸਤਾ ਦੱਸਦੇ ਨੇ ਨਾਲ ਦੀ ਨਾਲ, ਜਿਹਨਾਂ ਨੂੰ ਸੋਚੀ ਹੈ ਉਹਨਾਂ ਨੂੰ ਉਸੇ ਵੇਲੇ ਪਤਾ ਲੱਗ ਜਾਂਦਾ ਵੀ ਆਹ ਹੈ ਰਸਤਾ, ਸੰਤ ਮਹਾਂਪੁਰਸ਼ ਦੱਸਦੇ ਨੇ, ਉੱਚੀ ਉੱਚੀ ਬੋਲਦੇ ਨੇ, ਉਹਦਾ ਰਸਤਾ ਦੱਸਦੇ ਹੈ। ਸੋ ਸਮੇਂ ਨੂੰ ਸੰਭਾਲੋ, ਇਹ ਲੰਘ ਗਿਆ ਮੁੜ ਕੇ ਨਹੀਂ ਆਉਂਦਾ, ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਮਾਨਸ ਜਨਮ ਧਾਰਿਆ, ਸਰੀਰ ਮਿਲਿਆ, ਅਗਲੇ ਦੀ ਕੀ ਇੰਤਜ਼ਾਰ ਕਰਨੀ ਹੈ, ਖਬਰਾਂ ਕਿੱਥੇ ਚਲੇ ਜਾਈਏ, ਕਿਹਦੇ ਘਰ ਪੈਦਾ ਹੋ ਜਾਈਏ, ਘਰ ਕਰਜ਼ੇ ਦਾ ਹੀ ਦੱਬਿਆ ਪਿਆ ਹੋਵੇ, ਸਾਰੀ ਜ਼ਿੰਦਗੀ ਕਰਜ਼ਾ ਹੀ ਲਾਉਣ ਚ ਲੱਗ ਜਾਵੇ, ਕੁਸੰਗ ਦੇ ਵਿੱਚ ਰਲ ਜਾਈਏ, ਸ਼ਰਾਬਾਂ ਕਬਾਬਾਂ ਪੀਣ ਲੱਗ ਜਾਈਏ, ਸੰਗਤ ਮਿਲੇ ਹੀ ਨਾ ਕਿਸੇ ਮਹਾਂਪੁਰਸ਼ ਦੀ, ਕਿਉਂ ਕਲਯੁਗ ਆ ਰਿਹਾ, ਮਹਾਂਪੁਰਸ਼ ਵੀ ਲੋਪ ਹੋ ਰਹੇ, ਭੇਖ ਬਥੇਰਾ ਮਿਲੇਗਾ ਤੁਹਾਨੂੰ, ਕੀਰਤਨ ਬਥੇਰੇ ਸੁਣੋਗੇ, ਨਾਂ ਵੱਡੇ ਵੱਡੇ ਹੋਣਗੇ, ਪਰ ਪਿਆਰਿਓ ਅਸਲੀ ਚੀਜ਼ ਨਹੀਂ ਲੱਭਣੀ। ਕਲਯੁਗ ਦਾ ਆ ਰਿਹਾ, ਕਲਯੁਗ ਖਤਮ ਕਰ ਰਿਹਾ, ਉਹਦਾ ਬਲੇ ਤਾਂ ਚੱਲਣਾ ਜੇ ਲੋਕ ਨਰਕਾਂ ਚ ਜਾਣ ਸਾਰੇ। ਸੋ ਹੁਣ ਸਮਾਂ ਹੈ, ਇਹਨੂੰ ਸੰਭਾਲੋ, ਸੰਭਾਲ ਕੇ ਐਸੇ ਜਨਮ ਦੇ ਅੰਦਰ ਆਪਣੇ ਅੰਦਰੋਂ ਪਰਮੇਸ਼ੁਰ ਨੂੰ ਟੋਲ ਲਓ। ਕੋਈ ਔਖੀ ਬਾਤ ਨਹੀਂ, ਥੋੜੀ ਜਿਹੀ ਹੋਈ ਬਾਤ ਹੈ, ਪਰ ਉਹਦੀ ਤਿਆਰੀ ਲੰਮੀ ਹੈ, ਸੁਭਾਅ ਬਦਲਣਾ ਪੈਂਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿੰਨਾ ਕੂੜ ਕਵਾੜਾ ਹੂੰਝ ਕੇ ਬਾਹਰ ਸੁੱਟਣਾ ਪੈਂਦਾ ਸਾਰਾ, ਪਵਿੱਤਰਤਾ ਅੰਦਰ ਲਿਆਉਣੀ ਪੈਂਦੀ ਹੈ, ਉਹ ਗੁਣਾਂ ਦੀ ਮਦਦ ਦੇ ਨਾਲ ਫਿਰ ਚੜਾਈ ਜਾਂਦੀ ਹੈ, ਸ਼ਰਧਾ ਵੈਰਾਗ ਵਿਵੇਕ ਸਤਸੰਗ ਵਿਚਾਰ, ਇਹਨਾਂ ਦੀ ਮਦਦ ਦੇ ਨਾਲ ਅਸੀਂ ਪੌੜੀਆਂ ਚੜ੍ਹਦੇ ਹਾਂ, ਉਹਦੇ ਨਾਲ ਅਸੀਂ ਆਪਣਾ ਰਸਤਾ ਹੌਲੀ ਹੌਲੀ ਪਛਾਣ ਕੇ ਐਸੇ ਜਨਮ ਦੇ ਅੰਦਰ ਪਹੁੰਚ ਜਾਈਏ। ਪਰ ਇੰਨਾ ਸਿਖਾਲਾ ਵੀ ਹੱਥ ਧੋ ਜਾ ਰਿਹਾ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰ ਲਾਉਣਾ, ਆ ਦੁਨੀਆਂ ਨੂੰ ਸਮਝਣ ਦੀ ਲੋੜ ਹੈ। ਇੱਕ ਗੱਲ ਮੰਨ ਲਓ, ਇਹ ਵੀ ਸੰਸਾਰ ਤੋਂ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦੀ ਹੈ। ਕਹਿ ਦਿਆ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਪ੍ਰਗਟੀ, ਦਿਲੋਂ ਕਹਿ ਦਿਆ ਕਰੋ, ਕਿਉਂਕਿ ਇੱਥੇ ਵਾਹਿਗੁਰੂ ਤੇ ਬਗੈਰ ਹੋਰ ਹੈ। ਉਹ ਗੱਲ ਦੀ ਤਾਂ ਜਦ ਸਾਨੂੰ ਸਮਝ ਆਊ, ਪਰ ਨਿਸ਼ਾਨਾ ਸਾਡੇ ਸਾਹਮਣੇ ਰਹਿ ਹੋਣਾ ਚਾਹੀਦਾ, ਫੇਰ ਨਾਨਕ ਸਤਿਗੁਰ ਪੂਰਾ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ, ਹੱਸਦਿਆਂ ਖਿਲੰਦਿਆਂ ਪਹਿਨਦਿਆਂ ਖਾਵਦਿਆਂ ਵਿੱਚੇ ਹੋਵੇ ਮੁਕਤ। ਹੁਣ ਸਮਾਂ ਜਾਚ ਨਹੀਂ ਦਿੰਦਾ, ਸਾਰੇ ਪ੍ਰੇਮੀ ਮਨ ਸਾਹਿਬ ਬੋਲੋ, ਬਾਕੀ ਆਹ ਦੱਸ ਦੇਣਗੇ ਤੁਹਾਨੂੰ ਮਹਿਫਿਲਾਂ ਬਾਰੇ, ਹੋਰ ਸਾਰੀਆਂ ਚੀਜ਼ਾਂ ਬਾਰੇ। ਤੇ ਹੁਣ ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨਹੀਂ ਬੋਲੇ, ਵੀ ਆਪਣੀ ਰਸਨਾ ਪੂਰੀ ਕਰ ਲੈ।
ਕਲੀ ਮਾਲਾ ਤੀਜਾ ਆਨੰਦ ਕਿਉਂ ਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਭ ਤੋਂ ਮਾਇਆ।